ਵਾਹਿਗੁਰੂ ਸਤਨਾਮ 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 ਵਾਹਿਗੁਰੂ ਸਾਹਿਬ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਹਰ ਜਨ ਰਾਮ ਨਾਮ ਗੁਣ ਗਾਵਾ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵਾ ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵਾ ਹਰ ਆਪੇ ਹੀ ਮਤ ਦੇਵਾ ਸੁਆਮੀ ਹਰ ਆਪੇ ਬੋਲ ਬੁਲਾਵਾ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵਾ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵਾ ਹਰ ਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵਾ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਝਗੜ ਚੁਕਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਅਤੇ ਸਤਿਕਾਰਯੋਗ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਮੂਹ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਧੰਨ ਧੰਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਮਹਾਨ ਪਾਵਨ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਬੜੀ ਸ਼ਰਧਾ ਭਾਵਨਾ ਆਦਬ ਅਤੇ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀਆਂ ਨੇ ਰਹਿਮਤਾਂ ਦੇ ਘਰ ਵਿੱਚ ਆ ਕਰਕੇ ਆਪਣੇ ਨਿੱਜੀ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਜੋ ਸਾਨੂੰ ਪਾਵਨ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ, ਉਸ ਸਤਿਗੁਰੂ ਪਾਤਸ਼ਾਹ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ੍ਰੀ ਮੁੱਖ ਵਾਕ ਜੀ ਦੀ ਵਿਚਾਰ ਕਰਨ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਆਪ ਸਮੂਹ ਗੁਰਮੁਖ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੜੇ ਭਾਵਨਾ ਸਤਿਕਾਰ ਦੇ ਦੁਆਰਾ ਇਕੱਤਰ ਹੋ ਬੈਠੇ ਹੋ। ਸਤਿਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦਾ ਮਹਾਨ ਪਾਵਨ ਪਵਿੱਤਰ ਜੋ ਦਿਹਾੜਾ ਮੇਰੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਦਾ ਦਿਹਾੜਾ ਹੈ, ਜਿਸ ਨੂੰ ਤਮਾਮ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿੱਥੇ ਵੀ ਦੇਸ਼ਾਂ ਦੇ ਅੰਦਰ ਜਾਂ ਵਿਦੇਸ਼ਾਂ ਦੇ ਵਿੱਚ ਗੁਰਮੁਖ ਪਿਆਰੇ ਬੈਠੇ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹਨ। ਅੱਠਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਗੁਰਮੁਖ ਸੰਗਤਾਂ ਪਿਆਰ ਸਤਿਕਾਰ ਦੇ ਨਾਲ ਬਾਲਾ ਪ੍ਰੀਤਮ ਦਾ ਨਾਮ ਕਰਕੇ ਵੀ ਸੱਦਦੀਆਂ ਹਨ। ਆਪ ਜੀ ਦਾ ਪ੍ਰਕਾਸ਼ 1713 ਬਿਕਰਮੀ ਵੈਸਾਖ ਬਦੀ ਨੌਵੀਂ ਵਾਲੇ ਦਿਨ ਪਿਤਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਗ੍ਰਹਿ ਵਿਖੇ ਧੰਨ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਅੰਮ੍ਰਿਤ ਵੇਲੇ ਪ੍ਰਗਟ ਹੋਇਆ, ਜਿਸ ਜਗ੍ਹਾ 'ਤੇ ਅੱਜ ਗੁਰਦੁਆਰਾ ਸੀਸ ਮਹਿਲ ਸਾਹਿਬ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਉਸ ਅਸਥਾਨ ਦੇ ਉੱਪਰ ਬਣਿਆ ਹੋਇਆ, ਸੰਗਤਾਂ ਦਰਸ਼ਨ ਦੀ ਦਾਰੀ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਦੀਆਂ ਹਨ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਜੀਵਨ ਬਾਲਕ ਅਵਸਥਾ ਦੇ ਵਿੱਚ ਹੀ ਮਹਾਨ ਸਤਿਗੁਰੂ ਪਾਤਸ਼ਾਹ ਜੀ ਨੇ ਐਸੇ ਕਾਰਜ ਕੀਤੇ ਜਿਹੜੇ ਕਿ ਵੱਡੇ ਵੱਡੇ ਮਹਾਤਮਾ ਦੇ ਪਾਸੋਂ ਵੀ ਬੜੀਆਂ ਲਮੇਰੀਆਂ ਉਮਰਾਂ ਦੇ ਵਿੱਚ ਵੀ ਨਹੀਂ ਹੋ ਸਕੇ। ਕੋਈ ਇਸ ਦੇ ਉੱਪਰ ਸ਼ੰਕਾ ਨਾ ਕਰੇ ਕਿ ਬੜੀ ਛੋਟੀ ਉਮਰਾਂ ਦੇ ਮਾਲਕ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਕਿਸ ਪ੍ਰਕਾਰ ਪੂਰਨ ਗੁਰੂ ਹੋ ਸਕਦੇ ਹਨ। ਸੰਸਾਰ ਦੇ ਅੰਦਰ ਜੇ ਹੀਰਿਆਂ ਨੂੰ ਵੇਖਣਾ ਕਰੀਏ, ਹੀਰੇ ਦਾ ਆਕਾਰ ਅਤੇ ਹੀਰੇ ਦਾ ਵਜ਼ਨ ਬਹੁਤ ਛੋਟਾ ਮੰਨਿਆ ਗਿਆ, ਪਰੰਤੂ ਜਦੋਂ ਕਿਸੇ ਜੌਹਰੀ ਦੇ ਹੱਥ ਵਿੱਚ ਉਹ ਹੀਰਾ ਚੱਲਿਆ ਜਾਵੇ, ਉਸ ਦੀ ਕੀਮਤ, ਉਸ ਦਾ ਮੁੱਲ ਕਿੰਨਾ ਹੈ ਇਹ ਜੌਹਰੀ ਸਮਝ ਸਕਦਾ, ਆਮ ਸਾਡੇ ਵਰਗਾ ਮਨੁੱਖ ਤਾਂ ਉਹਨੂੰ ਪੱਥਰ ਹੀ ਜਾਣੇਗਾ। ਹੀਰਾ ਬਹੁਤ ਛੋਟਾ ਹੈ ਰੂਪ ਰੰਗ ਅਤੇ ਆਕਾਰ ਦੇ ਵਿੱਚ, ਪਰੰਤੂ ਉਸ ਦੀ ਕੀਮਤ ਬੜੀ ਮਹਾਨ ਹੈ। ਵਿਦਵਾਨਾਂ ਨੇ 52 ਚੰਦਨ ਜਿਹੜਾ ਮੰਨਿਆ, ਕੇਵਲ ਇਹ 52 ਕੁ ਉਂਗਲਾਂ ਦਾ ਬੂਟਾ ਮੰਨਿਆ ਹੈ। ਜਦੋਂ ਇਸ ਦੀਆਂ ਬਸੰਤ ਰੁੱਤ ਦੇ ਅੰਦਰ ਮਹਿਕਾਂ ਖਿਲਰਦੀਆਂ, ਸਾਰੇ ਜੰਗਲ ਨੂੰ, ਸਾਰੇ ਬਾਗ ਬਗੀਚੇ ਅਤੇ ਆਲੇ ਦੁਆਲੇ ਦੇ ਦਰੱਖਤਾਂ ਦੇ ਵਿੱਚ ਮਹਿਕ ਭਰ ਦਿੰਦਾ ਹੈ। 52 ਚੰਦਨ ਦਾ ਆਕਾਰ ਬਹੁਤ ਛੋਟਾ ਹੈ, ਹੀਰੇ ਦਾ ਆਕਾਰ ਬੜਾ ਛੋਟਾ, ਪਰੰਤੂ ਉਸ ਦੇ ਅੰਦਰ ਜਿਹੜੇ ਗੁਣ ਨੇ, ਉਹਨਾਂ ਗੁਣਾਂ ਦੀ ਕੀਮਤ, ਉਹਨਾਂ ਗੁਣਾਂ ਦਾ ਮੁੱਲ ਬਹੁਤ ਮਹਾਨ ਹੈ। ਸਾਡੇ ਭਾਰਤ ਦੇ ਇਤਿਹਾਸ ਦੇ ਅੰਦਰ ਜੇ ਵੇਖਿਆ ਜਾਵੇ, 5 ਸਾਲ ਦੀ ਉਮਰਾਂ ਦੇ ਵਿੱਚ ਭਗਤ ਧਰੂੰ ਸਾਹਿਬ ਜੀ ਅਚਲ ਪਦਵੀ ਨੂੰ ਪ੍ਰਾਪਤ ਕਰ ਗਏ। ਭਗਤ ਪ੍ਰਹਿਲਾਦ ਸਾਹਿਬ ਜੀ ਨੇ ਬਚਪਨ ਦੇ ਵਿੱਚ ਹੀ ਕਰਤੇ ਅਕਾਲ ਪੁਰਖ ਪਰਮਾਤਮਾ ਦੇ ਉੱਪਰ ਅਡੋਲ ਨਿਸ਼ਚਾ ਰੱਖ ਕੇ ਉਸ ਨੂੰ ਸਖਿਆਤਕਾਰ ਕਰ ਲਿਆ ਅਤੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਬਹੁਤ ਛੋਟੀ ਆਰਜ਼ਾ ਦੇ ਅੰਦਰ ਉਹ ਕਰਮ ਕਰਕੇ, ਕਰਤੱਬ ਕਰਕੇ ਵਿਖਾ ਦਿੱਤੇ, ਜਿਹੜੇ ਬੜੀਆਂ ਲਮੇਰੀਆਂ ਉਮਰਾਂ ਦੇ ਵਿੱਚ ਵੀ ਕਿਸੇ ਪਾਸੋਂ ਪੂਰੇ ਨਹੀਂ ਹੋ ਸਕਦੇ ਹਨ। ਸਤਿਗੁਰੂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ 2 ਕਾਰਜ ਐਸੀ ਬਹੁਤ ਛੋਟੀ ਆਰਜ਼ਾ ਦੇ ਵਿੱਚ ਉਹ ਮਹਾਨ ਕੀਤੇ। ਪਹਿਲਾ ਕਾਰਜ, ਸਤਿਗੁਰੂ ਪਾਤਸ਼ਾਹ ਜੀਆਂ ਨੇ ਔਰੰਗਜ਼ੇਬ ਦੀ ਕੁਟਲ ਨੀਤੀ ਦੇ ਕੋਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪਿਆਰੀ ਗੁਰਸਿੱਖੀ ਨੂੰ ਬਚਾਉਣਾ, ਇਹ ਕਿਸੇ ਮਾੜੇ ਮੋਟੇ ਮਨੁੱਖ ਦੇ ਵੱਸ ਦੀ ਗੱਲ ਨਹੀਂ ਸੀ। ਔਰੰਗਜ਼ੇਬ ਦੀ ਚਾਰੇ ਪਾਸੇ ਹੀ ਹਕੂਮਤ ਹੈ, ਹੁਕਮ ਚੱਲਦਾ, ਔਰੰਗਜ਼ੇਬ ਦੇ ਨਾਮ ਤੋਂ ਲੋਕ ਥਰ ਥਰ ਕਰਕੇ ਕੰਬਦੇ ਨੇ। ਜੇ ਕੁਟਲ ਨੀਤੀ ਤੋਂ ਸਿੱਖੀ ਨੂੰ ਬਚਾਇਆ ਤਾਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ। ਦੂਸਰਾ ਕਾਰਜ ਸਤਿਗੁਰੂ ਪਾਤਸ਼ਾਹ ਜੀ ਦਾ ਜੇ ਵੇਖਿਆ ਜਾਵੇ, ਆਪਣੇ 5 ਭੌਤਿਕ ਦੇਹੀ ਦੇ ਤਿਆਗ ਦੇਣ ਤੋਂ ਬਾਅਦ, ਜੋਤੀ ਜੋਤ ਸਮਾ ਜਾਣ ਤੋਂ ਬਾਅਦ, ਅੱਗੇ ਜਿਹੜੀ ਚੋਣ ਕਰਨੀ ਸੀ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਵੱਲ ਇਸ਼ਾਰਾ ਕਰਕੇ ਬਾਬੇ ਬਕਾਲੇ ਦੀ ਪਾਵਨ ਧਰਤੀ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੂੰ ਗੁਰੂ ਚੁਣਿਆ। ਕਈ ਵਾਰੀ ਬਹੁਤ ਵੱਡੇ ਜਿਹੜੇ ਕੋਈ ਦੇਸ਼ਾਂ ਦੇ ਲੋਕ, ਐਸੇ ਆਉਣ ਵਾਲੇ ਭਵਿੱਖ ਦੇ ਅੰਦਰ ਐਸੇ ਮਨੁੱਖ ਦੀ ਚੋਣ ਕਰ ਲੈਂਦੇ ਜਿਸ ਦੇ ਸਦਕਾ ਦੇਸ਼ ਜਿਹੜੇ ਨੇ ਤਰੱਕੀ ਦੇ ਵੱਲ ਜਾਣ ਤੋਂ ਰੁਕ ਜਾਂਦੇ। ਇੱਕ ਦਿਨ ਉਹ ਦੇਸ਼ ਬਹੁਤ ਹੀ ਕਿਸੇ ਦੇ ਗੁਲਾਮ ਅਤੇ ਅਧੀਨ ਹੋ ਕੇ ਰਹਿ ਜਾਂਦਾ ਹੈ। ਬਹੁਤ ਸਾਰੀਆਂ ਅੰਸਾਂ, ਵੰਸਾਂ ਅਤੇ ਖਾਨਦਾਨ ਵੇਖੇ ਨੇ ਜਿਨ੍ਹਾਂ ਵਿੱਚ ਸਹੀ ਚੋਣ ਨਹੀਂ ਹੁੰਦੀ, ਆਉਣ ਵਾਲੇ ਸਮੇਂ ਵਿੱਚ ਉਹ ਖਾਨਦਾਨਾਂ ਦੇ ਖਾਨਦਾਨ ਹੀ ਖਤਮ ਹੋ ਜਾਂਦੇ ਨੇ। ਜਿਸ ਵੇਲੇ ਔਰੰਗਜ਼ੇਬ ਦੀ ਸ਼ਰ੍ਹਾ, ਔਰੰਗਜ਼ੇਬ ਦਾ ਹੁਕਮ ਸਾਰੀ ਸਲਤਨਤ ਦੇ ਉੱਪਰ ਚੱਲਦਾ ਹੈ, ਉਸ ਵੇਲੇ ਫਿਰ ਦੁਖੀਆਂ ਦੀ ਜਿਹੜੀ ਬਾਂਹ ਕਿਸ ਨੇ ਪਕੜਨੀ ਹੈ, ਇਹ ਚੋਣ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਕਿਸ ਨੇ ਕੀਤੀ? ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ। ਬਚਪਨ ਆਪ ਜੀ ਦਾ ਉਸ ਪਾਵਨ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੀ ਬੀਤਦਾ ਹੈ। ਦੂਸਰੇ ਪਾਸੇ ਆਪ ਜੀਆਂ ਦੇ ਵੱਡੇ ਭਰਾਤਾ ਬਾਬਾ ਰਾਮ ਰਾਏ ਜੀ, ਸਤਿਗੁਰੂ ਪਿਤਾ ਗੁਰੂ ਹਰਿ ਰਾਏ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਕਰਕੇ ਦਿੱਲੀ ਵੱਲ ਨੂੰ ਗਏ ਨੇ। ਔਰੰਗਜ਼ੇਬ ਦੇ ਕੋਲ ਜਾ ਕਰਕੇ 72 ਕਰਾਮਾਤਾਂ ਅਤੇ ਮੁੱਖ ਵਿਖਾਈਆਂ, ਛੋਟੀਆਂ ਬਹੁਤੀਆਂ ਜਿਹੜੀਆਂ ਕਰਾਮਾਤਾਂ ਉਹਨਾਂ ਦੀ ਗਿਣਤੀ ਨਹੀਂ, ਇੰਨੀਆਂ ਸ਼ਕਤੀਆਂ ਪ੍ਰਗਟ ਕਰਕੇ ਔਰੰਗਜ਼ੇਬ ਨੂੰ ਉੱਥੇ ਪ੍ਰਸੰਨ ਕਰਨ ਲੱਗ ਪਏ। ਸ਼ਕਤੀਆਂ ਵਿਖਾਉਂਦਿਆਂ ਵਿਖਾਉਂਦਿਆਂ ਇੱਕ ਦਿਨ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਜਿਹੜੀ ਪੰਗਤੀ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਇਸ ਦੇ ਜਦੋਂ ਅਰਥ ਔਰੰਗਜ਼ੇਬ ਨੇ ਸੁਣਨਾ ਕੀਤੇ, ਔਰੰਗਜ਼ੇਬ ਦੀ ਚਾਹ ਪਲੋਸੀ ਕਰਨ ਵਾਸਤੇ 13,000 ਰੁਪਇਆ ਔਰੰਗਜ਼ੇਬ ਰੋਜ਼ਾਨਾ ਰਾਮ ਰਾਏ ਦੀ ਦਰਸ਼ਨੀ ਭੇਟਾ ਵਾਸਤੇ ਭੇਜਦਾ ਸੀ ਅਤੇ ਸ਼ਕਤੀਆਂ ਵੇਖ ਵੇਖ ਕੇ ਬਹੁਤ ਜਿਹੜਾ ਔਰੰਗਜ਼ੇਬ ਪ੍ਰਸੰਨ ਹੋ ਚੁੱਕਿਆ ਸੀ। ਰਾਮ ਰਾਏ ਜੀ ਨੇ ਉਸ ਵੇਲੇ ਮਨ ਅੰਦਰ ਖਿਆਲ ਲਿਆਂਦਾ, ਜੇ ਇਸ ਦੇ ਅਰਥ ਐਸੇ ਸਹਿਯੋਗ ਢੰਗ ਦੇ ਨਾਲ ਮੈਂ ਕਰਕੇ ਕਹਿ ਦਿੱਤੇ, ਸ਼ਾਇਦ ਕਿਤੇ ਔਰੰਗਜ਼ੇਬ ਨਾਰਾਜ਼ ਹੀ ਨਾ ਹੋ ਜਾਵੇ। ਉੱਥੇ ਕਹਿ ਦਿੱਤਾ, ਬਾਦਸ਼ਾਹ ਜੀ, ਇੱਥੇ ਜਿਹੜੀ ਤੁਕ ਐਸੀ ਨਹੀਂ ਹੈ, ਇੱਥੇ ਮਿੱਟੀ ਬੇਈਮਾਨ ਕੀ ਲਿਖਿਆ ਸਤਿਗੁਰਾਂ ਨੇ। ਜਦੋਂ ਇੱਕ ਅਕਸ਼ਰ ਨੂੰ ਜਵਾਨੀ ਜਦੋਂ ਤਬਦੀਲ ਕੀਤਾ ਰਾਮ ਰਾਏ ਨੇ, ਗੁਰੂ ਕੀਆਂ ਸੰਗਤਾਂ ਨੇ ਦਿੱਲੀ ਤੋਂ ਪਿਤਾ ਗੁਰੂ ਹਰਿ ਰਾਏ ਸਾਹਿਬ ਜੀਆਂ ਨੂੰ ਸੁਨੇਹਾ ਦੇ ਦਿੱਤਾ। ਸਤਿਗੁਰੂ ਪਾਤਸ਼ਾਹ ਆਪ ਜੀ ਨੇ ਔਰੰਗਜ਼ੇਬ ਦੀ ਤਸੱਲੀ ਕਰਵਾਉਣ ਵਾਸਤੇ ਰਾਮ ਰਾਏ ਨੂੰ ਭੇਜਿਆ ਸੀ। ਇਸ ਨੇ ਤਾਂ ਅੱਜ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਜਵਾਨ ਤੋਂ ਤਬਦੀਲ ਹੀ ਕਰ ਦਿੱਤਾ ਹੈ। ਜਦੋਂ ਵੱਡੇ ਸਤਿਗੁਰਾਂ ਦੀ ਪਾਵਨ ਪਵਿੱਤਰ ਇਸ ਤੁਕ ਦਾ ਬਦਲਾ ਗੁਰੂ ਹਰਿ ਰਾਏ ਸਾਹਿਬ ਜੀਆਂ ਦੇ ਕੰਨਾਂ ਵਿੱਚ ਪਿਆ, ਉਸੇ ਵੇਲੇ ਬਚਨ ਕਰ ਦਿੱਤੇ ਕਿ ਰਾਮ ਰਾਏ ਨੂੰ ਕਹਿ ਦਿਓ ਸਾਡੇ ਮੱਥੇ ਨਾ ਲੱਗੇ, ਜਿੱਧਰ ਨੂੰ ਮੂੰਹ ਹੈ ਉਸ ਪਾਸੇ ਨੂੰ ਚੱਲਿਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਫਿਰ ਇਹ ਫਿਟਕਾਰ ਦਿੱਤਾ ਕਿ ਰਾਮ ਰਾਏ ਸਾਡੇ ਮੱਥੇ ਨਹੀਂ ਲੱਗਣਾ ਚਾਹੀਦਾ। ਬੜੀ ਇਸ ਨੇ ਫਿਰ ਜਿਹੜੀ ਕੁਝ ਐਸੀ ਈਰਖਾ ਵੀ ਮਨ ਵਿੱਚ ਰੱਖਣਾ ਕੀਤੀ, ਪਰੰਤੂ ਧੰਨ ਗੁਰੂ ਹਰਿ ਰਾਏ ਸਾਹਿਬ ਜੀਆਂ ਨੇ ਜਿਹੜੀ ਗੁਰਤਾ ਗੱਦੀ ਦੀ ਦਾਤ ਇਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀ। ਇਹ ਤਾਂ ਭਾਵੇਂ ਪਹਿਲਾਂ ਹੀ ਨਿਰਣਾ ਸਤਿਗੁਰਾਂ ਨੇ ਕਰ ਦਿੱਤਾ ਸੀ, ਜਦੋਂ ਰਾਮ ਰਾਏ ਵੀ ਕੀਰਤਪੁਰ ਦੇ ਵਿੱਚ ਬੈਠਾ ਬਾਣੀ ਦਾ ਨਿਤਨੇਮ ਕਰਦਾ ਸੀ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇਹ ਵੀ ਬਾਣੀ ਦਾ ਜਾਪ ਕਰ ਰਹੇ ਸਨ, ਜਿਹੜੀਆਂ ਮੰਜੀਆਂ ਦੇ ਉੱਤੇ ਪੋਥੀਆਂ ਪ੍ਰਕਾਸ਼ ਕੀਤੀਆਂ ਸੀ। ਸਿੱਖਾਂ ਨੇ ਮਨ ਵਿੱਚ ਖਿਆਲ ਲਿਆਂਦਾ, ਸਤਿਗੁਰੂ ਪਾਤਸ਼ਾਹ, ਗੁਰੂ ਨਾਨਕ ਸਾਹਿਬ ਦੀ ਜੋਤ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਦੇ ਵਿੱਚ ਕਿਸ ਦੇ ਅੰਦਰ ਆ ਕੇ ਜਗੇਗੀ, ਕਿਸ ਦੇ ਉੱਪਰ ਆਪ ਜੀ ਪ੍ਰਸੰਨ ਹੋ ਕਰਕੇ ਇਹ ਦਾਤਾਂ ਬਖਸ਼ਿਸ਼ ਕਰੋਗੇ। ਤਾਂ ਸਤਿਗੁਰੂ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਦੇ ਨਾਲ ਦੋ ਸੂਈਆਂ ਦੇ ਦਿੱਤੀਆਂ, ਸਿੱਖਾਂ ਨੂੰ ਕਿਹਾ ਕਿ ਇੱਕ ਮੰਜੀ ਸਾਹਿਬ ਦੇ ਕੋਲ ਬੈਠ ਕਰਕੇ ਰਾਮ ਰਾਏ ਜੀ ਬਾਣੀ ਪੜ੍ਹਦੇ ਨੇ, ਇੱਕ ਮੰਜੀ ਦੇ ਕੋਲ ਬੈਠ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਜੀ ਬਾਣੀ ਪੜ੍ਹ ਰਹੇ ਨੇ। ਇਹ ਸੂਈਆਂ ਜਾ ਕੇ ਮੰਜੀ ਦੇ ਪਾਵਿਆਂ ਨੂੰ ਲਾਉਣਾ ਕਰਿਓ, ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਵੇਗਾ। ਸਿੱਖਾਂ ਨੇ ਉਹ ਸੂਈਆਂ ਲੈ ਕਰਕੇ ਜਿਸ ਵੇਲੇ ਰਾਮ ਰਾਏ ਸਾਹਿਬ ਜੀ ਦੀ ਮੰਜੀ ਦੇ ਨਾਲ ਜਾ ਕਰਕੇ ਸੂਈ ਲਾਉਣਾ ਕੀਤੀ, ਜਿਉਂ ਦੀ ਤਿਉਂ ਜਿਹੜੀ ਸੂਈ ਹੈ ਹੱਥਾਂ ਵਿੱਚ ਰਹਿ ਗਈ। ਸੂਈ ਲੱਕੜ ਦੇ ਅੰਦਰ ਧਸਣਾ ਨਹੀਂ ਕੀਤੀ, ਪਰੰਤੂ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਜਾ ਕਰਕੇ ਮੰਜੀ ਦੇ ਪਾਵੇ ਨੂੰ ਸੂਈ ਲਾਈ, ਸੂਈ ਇਸ ਤਰ੍ਹਾਂ ਉਹ ਲੱਕੜ ਵਿੱਚ ਧਸ ਗਈ ਜਿਵੇਂ ਮੋਮ ਦੇ ਅੰਦਰ ਸੂਈ ਪ੍ਰਵੇਸ਼ ਕਰ ਜਾਵੇ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤੇ, ਗੁਰਸਿੱਖੋ, ਇਹ ਤੁਹਾਨੂੰ ਜਣਾਇਆ ਹੈ ਕਿ ਜਿਹੜੀ ਪਾਵਨ ਬਾਣੀ ਦਾ ਨਿਤਨੇਮ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਰਦੇ ਨੇ, ਉਸ ਬਾਣੀ ਨੇ ਇਹਨਾਂ ਦਾ ਹਿਰਦਾ ਵੀ ਮੋਮ ਵਰਗਾ ਪਿਘਲਾ ਦਿੱਤਾ ਹੈ। ਤਾਂ ਇਹ ਸਾਰਾ ਕੁਝ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਆਪਣੇ ਕਰ ਕਮਲਾਂ ਦੇ ਨਾਲ ਗੁਰਤਾ ਗੱਦੀ ਦੀ ਦਾਤ ਗੁਰੂ ਹਰਿਕ੍ਰਿਸ਼ਨ ਸਾਹਿਬ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀ। ਰਾਮ ਰਾਏ ਦਿੱਲੀ ਦੇ ਵਿੱਚ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਧੀਰ ਮੱਲੀਆਂ ਦਾ ਆਪਣੇ ਨਾਲ ਮਿਲਾਪ ਕੀਤਾ, ਕੁਝ ਆਪਣੇ ਪੱਖ ਦੇ ਮਸੰਦ ਇਕੱਠੇ ਕਰ ਲਏ, ਔਰੰਗੇ ਨੂੰ ਜਾ ਕੇ ਸ਼ਿਕਾਇਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੇਖੋ ਜੀ, ਜਿਹੜੀ ਪਿਤਾ ਦੀ ਗੱਦੀ ਹੁੰਦੀ ਉਸ ਉੱਪਰ ਵੱਡੇ ਪੁੱਤਰ ਦਾ ਹੱਕ ਹੁੰਦਾ, ਮੈਂ ਵੱਡਾ ਪੁੱਤਰ ਹਾਂ, ਜੇਠਾ ਸਾਹਿਬਜ਼ਾਦਾ ਸਤਿਗੁਰਾਂ ਦਾ, ਮੈਨੂੰ ਗੁਰਤਾ ਗੱਦੀ ਮਿਲਣੀ ਚਾਹੀਦੀ ਹੈ। ਧੀਰ ਮੱਲੀਆਂ ਨੇ ਗੁਰੂ ਮੰਨ ਲਿਆ, ਉਸ ਦੇ ਪੱਖ ਦੇ ਮਸੰਦਾਂ ਨੇ ਰਾਮ ਰਾਏ ਨੂੰ ਗੁਰੂ ਮੰਨ ਲਿਆ, ਅਤੇ ਔਰੰਗਜ਼ੇਬ ਦੇ ਕੰਨ ਭਰ ਭਰ ਕੇ ਕਹਿਣਾ ਕੀਤਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਤਾ ਦੀ ਗੁਰਤਾ ਗੱਦੀ ਸਾਂਭ ਕੇ ਬੈਠ ਗਏ, ਇਹਨਾਂ ਦੇ ਅੰਦਰ ਉਹ ਜੋਤ ਗੁਰੂ ਹਰਿਰਾਏ ਸਾਹਿਬ ਜੀ ਵਾਲੀ ਨਹੀਂ ਜਗਦੀ ਹੈ। ਜੇ ਜੋਤ ਹੈ ਗੁਰੂ ਨਾਨਕ ਸਾਹਿਬ ਜੀ ਦੀ ਤਾਂ ਇਹਨਾਂ ਨੂੰ ਦਿੱਲੀ ਵਿੱਚ ਬੁਲਾਇਆ ਜਾਵੇ, ਇਹਨਾਂ ਕੋਲੋਂ ਸ਼ਕਤੀਆਂ ਵੇਖੋ, ਪਤਾ ਲੱਗ ਜਾਵੇਗਾ ਕਿ ਉਹੀ ਜੋਤ ਹੈ ਜਾਂ ਇਹ ਜਿਹੜੇ ਆਪਣਾ ਕੁਝ ਪਖੰਡ ਕਰ ਰਹੇ ਨੇ। ਜਦੋਂ ਇਹ ਸਾਰੇ ਇਸ ਤਰ੍ਹਾਂ ਝੂਠੀਆਂ ਤੂਮਤਾਂ ਲਾ ਕਰਕੇ ਔਰੰਗਜ਼ੇਬ ਦੇ ਕੰਨ ਭਰ ਦਿੱਤੇ, ਔਰੰਗੇ ਨੇ ਉਸੇ ਵੇਲੇ ਹੀ ਆਪਣੇ ਜਿਹੜੇ ਅਹਿਲਕਾਰ ਵਜ਼ੀਰ ਮੰਤਰੀ ਸੰਤਰੀ ਬੁਲਾ ਲਏ। ਅਹਿਦੀਏ ਦੇ ਹੱਥ ਜਿਹੜੀ ਚਿੱਠੀ ਹੈ ਇਹ ਰਾਜਾ ਜੈ ਸਿੰਘ ਸਵਾਈ ਦੇ ਵੱਲੋਂ ਜਿਹੜਾ ਜੈਪੁਰ ਵਾਲਾ ਰਾਜਾ ਸੀ ਉਹਦੇ ਰਾਹੀਂ ਚਿੱਠੀ ਕੀਰਤਪੁਰ ਦੇ ਵਿੱਚ ਭੇਜੀ। ਜਦੋਂ ਚਿੱਠੀ ਕੀਰਤਪੁਰ ਸਾਹਿਬ ਆਈ, ਸਤਿਗੁਰੂ ਪਾਤਸ਼ਾਹ ਨੇ ਸਿੱਖਾਂ ਦੇ ਕੋਲੋਂ ਪੜ੍ਹਾਈ ਹੈ, ਫਿਰ ਉਸ ਦੇ ਉੱਪਰ ਸਾਰੀ ਰਾਤ ਵਿਚਾਰ ਹੁੰਦੀ ਰਹੀ। ਮਾਤਾ ਕ੍ਰਿਸ਼ਨ ਕੌਰ ਜੀ ਕੋਲ ਬੈਠੇ ਨੇ, ਗੁਰੂ ਸਾਹਿਬ ਜੀ ਦੇ ਪਿਆਰੇ ਗੁਰਸਿੱਖ ਚਰਨਾਂ ਦੇ ਭੌਰੇ ਭਾਈ ਗੁਰਦਿੱਤਾ ਸਾਹਿਬ ਜੀ, ਗੁਰਬਖਸ਼ ਮਸੰਦ, ਸਤੀ ਦਾਸ ਜੀ, ਮਤੀ ਦਾਸ, ਭਾਈ ਦਿਆਲਾ ਜੀ ਆਦਿਕ ਇਹ ਸਿੱਖ ਬੈਠੇ ਨੇ। ਸਾਰੀ ਰਾਤ ਵਿੱਚ ਕੀ ਵਿਚਾਰਾਂ ਹੋਈਆਂ ਕਿ ਦੇਖੋ ਜਿਹੜਾ ਔਰੰਗਜ਼ੇਬ ਹੈ ਇਤਨਾ ਇਹ ਕੱਟੜ ਹੋ ਚੁੱਕਿਆ ਕਿ ਇਸ ਨੇ ਸਰਮਦ ਫਕੀਰ ਵਰਗੇ ਮਹਾਤਮਾ ਦਾ ਕਤਲੇਆਮ ਕਰ ਦਿੱਤਾ, ਵੱਡੇ ਵੱਡੇ ਬ੍ਰਹਮ ਗਿਆਨੀ ਇਸ ਨੇ ਮੌਤ ਦੇ ਘਾਟ ਉਤਾਰ ਦਿੱਤੇ ਨੇ, ਕਿਤੇ ਸਤਿਗੁਰੂ ਪਾਤਸ਼ਾਹ ਉੱਥੇ ਆਪ ਨੂੰ ਬੁਲਾ ਕਰਕੇ ਕੋਈ ਜਾਨੀ ਨੁਕਸਾਨ ਨਾ ਕਰ ਦੇਵੇ। ਬਾਕੀ ਵੱਡੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਬਚਨ ਕਰ ਗਏ ਸਨ ਕਿ ਔਰੰਗਜ਼ੇਬ ਦੇ ਤੁਸੀਂ ਮੱਥੇ ਨਹੀਂ ਲੱਗਣਾ, ਨਾ ਉਸ ਨੂੰ ਆਪਣੇ ਮੱਥੇ ਲਾਉਣ ਦੀ ਕਿਰਪਾਲਤਾ ਕਰਨੀ। ਇਹ ਸਾਰੀਆਂ ਜਦੋਂ ਵਿਚਾਰਾਂ ਸੰਗਤਾਂ ਨੇ ਕੀਤੀਆਂ ਤਾਂ ਇਹ ਜਿਹੜਾ ਹਲਕਾਰਾ ਚਿੱਠੀ ਲੈ ਕੇ ਆਇਆ, ਕਹਿਣ ਲੱਗਿਆ ਸਤਿਗੁਰੂ ਪਾਤਸ਼ਾਹ ਜੈ ਸਿੰਘ ਸਵਾਈ ਰਾਜੇ ਦਾ ਪ੍ਰੇਮ ਵੇਖ ਕੇ ਆਪ ਜੀ ਚੱਲਣਾ ਕਰੋ, ਤਾਂ ਸਤਿਗੁਰਾਂ ਬਚਨ ਕਹਿ ਦਿੱਤੇ ਕਿ ਅਸੀਂ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ, ਔਰੰਗਜ਼ੇਬ ਦਾ ਹੁਕਮ ਮੰਨ ਕੇ ਨਹੀਂ ਜਾਵਾਂਗੇ। ਜੇ ਗੁਰੂ ਕੀਆਂ ਪਿਆਰੀਆਂ ਸੰਗਤਾਂ ਉਡੀਕਦੀਆਂ ਨੇ, ਸੰਗਤਾਂ ਦੇ ਬਚਨ ਨੂੰ ਕਦੇ ਠੁਕਰਾਇਆ ਨਹੀਂ ਜਾ ਸਕਦਾ। ਜੈ ਸਿੰਘ ਸਵਾਈ ਰਾਜੇ ਦੀ ਬੇਨਤੀ ਨੂੰ ਮੰਨ ਕਰਕੇ ਮੇਰੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਦੇ ਵੱਲ ਨੂੰ ਕੀਰਤਪੁਰ ਸਾਹਿਬ ਤੋਂ ਰਵਾਨਾ ਹੋ ਗਏ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਗਰਾਂ ਵਿੱਚੋਂ, ਪਿੰਡਾਂ ਸ਼ਹਿਰਾਂ ਦੇ ਵਿੱਚੋਂ ਪਤਾ ਲੱਗਦਾ ਕਿ ਸਤਿਗੁਰੂ ਜੀ ਦਿੱਲੀ ਵੱਲ ਨੂੰ ਜਾ ਰਹੇ ਸੰਗਤਾਂ ਨੇ ਬਹੀਰਾਂ ਘੱਤ ਦਿੱਤੀਆਂ। ਚੱਲਦੇ ਚੱਲਦੇ ਜਦੋਂ ਪੰਜੋਖਰਾ ਸਾਹਿਬ ਦੀ ਪਾਵਨ ਧਰਤੀ 'ਤੇ ਸਤਿਗੁਰੂ ਪਾਤਸ਼ਾਹ ਗਏ ਨੇ, ਉੱਥੇ ਜਾ ਕਰਕੇ ਸਾਰੀਆਂ ਸੰਗਤਾਂ ਨੂੰ ਸੰਬੋਧਨ ਕੀਤਾ ਕਿ ਕੋਈ ਵੀ ਗੁਰੂ ਦਾ ਪਿਆਰਾ ਗੁਰਸਿੱਖ ਸਾਡੇ ਨਾਲ ਅੱਗੇ ਜਾਣ ਦੀ ਕੋਸ਼ਿਸ਼ ਨਾ ਕਰੇ। ਸਤਿਗੁਰਾਂ ਲਕੀਰ ਖਿੱਚ ਦਿੱਤੀ ਕਿ ਇਸ ਲਕੀਰ ਤੋਂ ਅੱਗੇ ਨਹੀਂ ਆਉਣਾ। ਨਿਸ਼ਾਨ ਸਾਹਿਬ ਉੱਥੇ ਸਤਿਗੁਰੂ ਪਾਤਸ਼ਾਹ ਨੇ ਕਰ ਕਮਲਾਂ ਨਾਲ ਖੜ੍ਹਾ ਕੀਤਾ ਕਿ ਭਾਈ ਜਿਸ ਵੀ ਗੁਰਸਿੱਖ ਦੇ ਦਰਸ਼ਨਾਂ ਦੀ ਇੱਛਾ ਹੋਵੇ ਮਨ ਵਿੱਚ, ਇਹ ਨਿਸ਼ਾਨ ਸਾਹਿਬ ਦੇ ਦਰਸ਼ਨ ਦੀਦਾਰਿਆਂ ਵਿੱਚੋਂ ਸਾਡੇ ਦਰਸ਼ਨ ਹੋ ਜਾਇਆ ਕਰਨਗੇ। ਉੱਥੋਂ ਕੇਵਲ ਗਿਣਤੀ ਦੇ ਜਿਹੜੇ ਸਿੱਖ ਨੇ ਪੰਜੋਖਰਾ ਸਾਹਿਬ ਦੀ ਧਰਤੀ ਤੋਂ ਸਤਿਗੁਰੂ ਪਾਤਸ਼ਾਹ ਦੇ ਨਾਲ ਚੱਲਣ ਵਾਸਤੇ ਤਿਆਰ ਹੋਏ। ਲੱਖਾਂ ਦਾ ਜਦੋਂ ਇਕੱਠ ਹੋਇਆ, ਇੱਕ ਈਰਖਾ ਦੇ ਨਾਲ ਸੜਿਆ ਹੋਇਆ ਲਾਲ ਚੰਦ ਜਿਹੜਾ ਪੰਡਿਤ ਬੜਾ ਵਿਦਵਾਨ ਸੀ, ਬੜਾ ਮਾਣ ਹੰਕਾਰ ਸੀ ਕਿ ਮੇਰੇ ਕੋਲ ਬੜੀ ਵਿੱਦਿਆ ਹੈ, ਅਤੇ ਸਤਿਗੁਰੂ ਪਾਤਸ਼ਾਹ ਦੇ ਕੋਲ ਆ ਪਹੁੰਚਿਆ। ਸਿੱਖਾਂ ਨੂੰ ਪੁੱਛਦਾ ਹੈ, ਇਹ ਸਤਿਗੁਰੂ ਜਿਸ ਨੂੰ ਨਮਸਕਾਰਾਂ ਕਰਦੇ ਸਿਜਦੇ ਕਰਦੇ ਪਏ ਹੋ, ਇਹਨਾਂ ਦਾ ਨਾਮ ਕੀ ਹੈ? ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਕਿਹਾ, ਪੰਡਿਤ ਸਾਹਿਬ, ਇਹਨਾਂ ਦਾ ਨਾਮ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਜਦੋਂ ਉਹਨੇ ਨਾਮ ਸੁਣਿਆ, ਮਨ ਵਿੱਚ ਖਿਆਲ ਆਇਆ, ਇਹ ਬੜੀ ਛੋਟੀ ਉਮਰਾਂ ਦੇ ਮਾਲਕ ਨੇ, ਇੱਕ ਬਾਲਕ ਜਾਪਦੇ ਨੇ, ਅਤੇ ਕ੍ਰਿਸ਼ਨ ਦੇ ਨਾਲੋਂ ਵੀ ਆਪਣਾ ਵੱਡਾ ਨਾਮ ਹਰਿਕ੍ਰਿਸ਼ਨ ਰਖਾਈ ਫਿਰਦੇ ਨੇ। ਅੱਗੇ ਆ ਕੇ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਿਆ ਕਿ ਨਾਮ ਤਾਂ ਬੜਾ ਸੁੰਦਰ ਸੋਹਣਾ ਤੁਸਾਂ ਨੇ ਰਖਾਇਆ ਹੈ, ਅਤੇ ਤੁਹਾਨੂੰ ਕੋਈ ਵਿੱਦਿਆ ਵੀ ਪ੍ਰਾਪਤ ਹੈ। ਜੋ ਭਗਵਾਨ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ ਉਹਦੇ ਅਰਥ ਤੁਸੀਂ ਕਰ ਸਕਦੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਵੇਲੇ ਕੋਈ ਬਚਨ ਨਾ ਕੀਤਾ, ਮਨ ਵਿੱਚ ਖਿਆਲ ਲਿਆਂਦਾ ਜੇ ਅਸੀਂ ਗੀਤਾ ਦੇ ਅਰਥ ਕਰਕੇ ਇਹ ਪੰਡਿਤ ਨੂੰ ਸੁਣਾ ਦਿੱਤੇ, ਇਹਨੇ ਸੋਚਣਾ ਵੀ ਸ਼ਾਇਦ ਕਿਸੇ ਵਿਦਵਾਨ ਪੰਡਿਤ ਦੇ ਕੋਲੋਂ, ਕਿਸੇ ਸਿਆਣੇ ਦੇ ਕੋਲੋਂ ਇਹਨਾਂ ਨੇ ਅਰਥ ਪੜ੍ਹੇ ਹੋਣਗੇ। ਕਿਉਂ ਨਾ ਹੋਵੇ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਮਨ ਵਿੱਚ ਇਹ ਖਿਆਲ ਉਤਪੰਨ ਕੀਤਾ ਕਿ ਕਿਸੇ ਨਗਰ ਦੇ ਵਿੱਚੋਂ ਐਸੇ ਮਨੁੱਖ ਨੂੰ ਸੱਦ ਕਰਕੇ ਗੀਤਾ ਦੇ ਅਰਥ ਕਰਵਾਈਏ ਅਤੇ ਇਹ ਲਾਲ ਚੰਦ ਪੰਡਿਤ ਦਾ ਹੰਕਾਰ ਟੁੱਟ ਜਾਵੇ, ਦੀ ਤਸੱਲੀ ਹੋ ਜਾਵੇ। ਪੰਜੋਖਰੇ ਨਗਰ ਦੇ ਵਿੱਚ ਅਤੇ ਐਸਾ ਜਿਹੜਾ ਛੱਜੂ ਨਾਮ ਦਾ ਝੀਵਰ ਜਾਤ ਵਾਲਾ, ਬਹੁਤ ਹੀ ਜਿਹੜਾ ਮਸਤਾਨੀ ਵਿਰਤੀ ਵਾਲਾ ਅਤੇ ਬੋਲਾ ਹੈ, ਜਵਾਨ ਦੇ ਵਿੱਚੋਂ ਬਚਨ ਨਹੀਂ ਨਿਕਲਦੇ ਗੂੰਗਾ ਹੈ, ਅਤੇ ਉਸ ਨੂੰ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲਿਆ ਕੇ ਸਿੱਖਾਂ ਨੇ ਖੜ੍ਹਾ ਕਰ ਦਿੱਤਾ, ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਐ ਛੱਜੂ, ਆ ਸਾਹਮਣੇ ਲਾਲ ਚੰਦ ਪੰਡਿਤ ਵਿਦਵਾਨ ਬੈਠਾ ਹੈ, ਇਹ ਭਗਵਾਨ ਕ੍ਰਿਸ਼ਨ ਦੀ ਉਚਾਰਨ ਕੀਤੀ ਹੋਈ ਗੀਤਾ ਦੇ ਅਰਥ ਸੁਣਨੇ ਚਾਹੁੰਦਾ ਹੈ। ਹੁਣ ਲਾਲ ਚੰਦ ਨੂੰ ਵੀ ਪਤਾ ਕਿ ਇਹ ਤਾਂ ਬੋਲਾ ਹੈ, ਕੰਨਾਂ ਤੋਂ ਸੁਣਦਾ ਨਹੀਂ, ਜਵਾਨ ਤੋਂ ਗੂੰਗਾ ਹੈ, ਦਿਮਾਗ ਕਰਕੇ ਮਸਤਾਨਾ ਪਾਗਲ ਕਮਲਾ ਲੋਗੇ ਨੂੰ ਕਹਿੰਦੇ ਨੇ, ਇਹ ਕੀ ਅਰਥ ਕਰੇਗਾ। ਅਤੇ ਸਤਿਗੁਰੂ ਪਾਤਸ਼ਾਹ ਨੇ ਆਪਣੇ ਕਰ ਕਮਲਾਂ ਦੇ ਵਿੱਚ ਛਟੀ ਜਿਹੜੀ ਫੜੀ ਹੋਈ ਸੀ, ਇਸ ਸੱਜੂ ਝੀਵਰ ਦੇ ਸਿਰ ਦੇ ਉੱਤੇ ਜਦੋਂ ਰੱਖੀ, ਤਰਲੋਕੀ ਦਾ ਗਿਆਨ ਉਤਪੰਨ ਹੋ ਗਿਆ। ਖਲ ਚਤਰ ਬਕੀਤਾ ਖਲ ਮੂਰਖ ਨੂੰ ਸਤਿਗੁਰਾਂ ਨੇ ਚਤਰ ਪੰਡਿਤ ਸੁਗੜ ਤੱਤ ਬੇਤਾ ਬਣਾ ਦਿੱਤਾ ਅਤੇ ਬਚਨ ਉਚਾਰਨ ਵਾਲਾ ਵਿਦਵਾਨ ਬਣਾ ਦਿੱਤਾ। ਇਹ ਲਾਲ ਚੰਦ ਦੇ ਸਾਹਮਣੇ ਸੱਜੂ ਪੁੱਛਦਾ ਹੈ, ਲਾਲ ਚੰਦ, ਕਿਹੜੀ ਭਾਸ਼ਾ ਦੇ ਅੰਦਰ ਮੈਂ ਤੈਨੂੰ ਅਰਥ ਕਰਕੇ ਸੁਣਾਵਾਂ, ਇਕੱਲੇ ਅਰਥ ਸੁਣਨੇ ਨੇ ਜਾਂ ਗੀਤਾ ਦਾ ਪਾਠ ਵੀ ਸੁਣਨਾ ਹੈ। ਤਾਂ ਉਸ ਵੇਲੇ ਫਿਰ ਜਿਹੜੀ ਇਹ ਗੀਤਾ ਸੀ ਭਗਵਾਨ ਕ੍ਰਿਸ਼ਨ ਦੀ ਉਚਾਰਨ ਕੀਤੀ ਹੋਈ, ਪਹਿਲਾਂ ਉਸ ਗੀਤਾ ਦੀ ਇੱਕ ਪੰਗਤੀ, ਫਿਰ ਉਸ ਦੇ ਅਰਥ, ਫਿਰ ਦੂਸਰੀ ਪੰਗਤੀ, ਫਿਰ ਉਹਦੇ ਅਰਥ, ਇਸ ਤਰ੍ਹਾਂ ਕਰਦਿਆਂ ਕਰਦਿਆਂ ਲਾਲ ਚੰਦ ਉਸ ਹੰਕਾਰੀ ਪੰਡਿਤ ਦੀ, ਛੱਜੂ ਝੀਵਰ ਨੇ ਤਸੱਲੀ ਕਰਵਾ ਦਿੱਤੀ। ਜਦੋਂ ਇਹ ਸਾਰਾ ਕੁਝ ਇਹਨੇ ਵੇਖਿਆ ਤਾਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ 'ਤੇ ਢਹਿ ਢੇਰੀ ਹੋ ਗਿਆ। ਮਹਾਰਾਜ, ਮੈਂ ਭੁੱਲ ਗਿਆ, ਮੈਂ ਅਣਜਾਣ ਸੀ, ਆਪਣੀ ਵਿੱਦਿਆ ਦੇ ਹੰਕਾਰ ਵਿੱਚ ਮਸਤ ਹੋਇਆ ਸੀ, ਮੈਂ ਆਪ ਦਾ ਪ੍ਰਤਾਪ ਸਮਝ ਨਹੀਂ ਸਕਿਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਸਿੱਖ ਬਣਿਆ ਸੀ, ਸਿੱਖੀ ਧਾਰਨ ਕੀਤੀ ਗੁਰੂ ਨਾਨਕ ਸਾਹਿਬ ਜੀਆਂ ਦੀ, ਉਹੀ ਸੱਜੂ ਝੀਵਰ ਜੀ ਦੇ ਸਿਰ ਉੱਤੇ ਛਟੀ ਰੱਖ ਕੇ ਸਤਿਗੁਰਾਂ ਨੇ ਬਹੁਤ ਵੱਡਾ ਵਿਦਵਾਨ ਬਣਾ ਦਿੱਤਾ, ਗੀਤਾ ਦੇ ਅਰਥ ਜਿਹਦੇ ਕੋਲੋਂ ਸੁਣਾ ਦਿੱਤੇ, ਉਹਦੀ ਅੰਸ਼ ਵੰਸ਼ ਦੇ ਅੰਦਰ ਪੰਜ ਪਿਆਰੇ ਸਹਿਬਾਨਾਂ ਵਿੱਚੋਂ ਪਿਆਰੇ ਹਿੰਮਤ ਸਿੰਘ ਜੀ ਦਾ ਜਨਮ ਹੋਇਆ। ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਨੇ ਐਸੇ ਪਰਉਪਕਾਰ ਕਰਦਿਆਂ, ਜੀਵਾਂ ਦੇ ਹੰਕਾਰੀਆਂ ਦੇ ਹੰਕਾਰ ਤੋੜਦਿਆਂ, ਨਗਰਾਂ ਸ਼ਹਿਰਾਂ ਅਤੇ ਪਿੰਡਾਂ ਦੀ ਧਰਤੀ ਨੂੰ ਭਾਗ ਲਾਉਂਦਿਆਂ ਦਿੱਲੀ ਵਿਖੇ ਸਤਿਗੁਰੂ ਪਾਤਸ਼ਾਹ ਜੀ ਦਾ ਆਗਮਨ ਹੋਇਆ। ਜਾ ਕੇ ਜੈ ਸਿੰਘ ਸਵਾਈ ਦਾ ਜਿਹੜਾ ਬੰਗਲਾ ਸੀ, ਜਿਸ ਨੂੰ ਅੱਜ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਦਾ ਨਾਮ ਦਿੱਤਾ ਗਿਆ, ਉੱਥੇ ਸਤਿਗੁਰਾਂ ਨੇ ਆਪਣਾ ਆਸਣ ਲਾ ਲਿਆ। ਬਚਨ ਕਹਿ ਦਿੱਤੇ ਕਿ ਔਰੰਗਜ਼ੇਬ ਦੇ ਨਾ ਮੱਥੇ ਲੱਗਣਾ, ਨਾ ਉਹ ਸਾਡੇ ਕੋਲ ਆਉਣ ਦੀ ਕਿਰਪਾਲਤਾ ਕਰੇ। ਤਾਂ ਉਸ ਵੇਲੇ ਬਹੁਤ ਸਾਰੀਆਂ ਕੁਟਲ ਨੀਤੀਆਂ ਰਾਮ ਰਾਏ ਜੀ ਵਰਗੇ ਕਰਦੇ ਰਹੇ, ਪਰੰਤੂ ਸਮਰੱਥ ਗੁਰੂ ਦੇ ਉੱਪਰ ਕੋਈ ਵਾਹ ਪੇਸ਼ ਇਹਨਾਂ ਦੀ ਨਾ ਚੱਲੀ। ਦਿੱਲੀ ਦੇ ਵਿੱਚ ਰਹਿੰਦਿਆਂ ਹੋਇਆਂ ਬਹੁਤ ਲੰਮਾ ਸਮਾਂ ਜਦੋਂ ਗੁਜ਼ਰਿਆ, ਅਤੇ ਐਸਾ ਉੱਥੇ ਇੱਕ ਹੈਜੇ ਦੀ ਜਿਹੜੀ ਬਿਮਾਰੀ ਫੈਲ ਗਈ, ਬਹੁਤ ਸਾਰੇ ਲੋਕ ਜਿਹੜੇ ਇਸ ਹੈਜੇ ਦੀ ਬਿਮਾਰੀ ਦੇ ਨਾਲ ਮਰਨੇ ਸ਼ੁਰੂ ਹੋ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਪਰਉਪਕਾਰ ਦਾ ਕਾਰਜ ਮੁੱਖ ਜਾਣ ਕਰਕੇ ਸਾਰੇ ਉਹ ਸ਼ਹਿਰ ਦੀ ਜਿਹੜੀ ਬਿਮਾਰੀ ਆਪਣੇ ਤਨ ਦੇ ਉੱਪਰ ਲੈ ਲਈ, ਅਤੇ ਬਚਨ ਕਰ ਦਿੱਤੇ ਉਸ ਵੇਲੇ ਜਿਹੜਾ ਵੀ ਇਸ ਚਵੱਚੇ ਵਿੱਚ ਆ ਕਰਕੇ ਇਸ਼ਨਾਨ ਕਰੇਗਾ ਉਹਦਾ ਰੋਗ ਦੂਰ ਹੋਵੇਗਾ। ਸਤਿਗੁਰੂ ਪਾਤਸ਼ਾਹ ਇਸ਼ਨਾਨ ਕਰ ਲੈਂਦੇ, ਚਵੱਚਾ ਭਰ ਜਾਂਦਾ ਜਲ ਦੇ ਨਾਲ, ਦਿੱਲੀ ਦੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰਦੀਆਂ, ਚਰਨਾਂ ਅੰਮ੍ਰਿਤ ਲੈਂਦੀਆਂ ਅਤੇ ਉਹਨਾਂ ਦੇ ਰੋਗ ਦੂਰ ਹੋਣ ਲੱਗੇ। ਜਦੋਂ ਐਸਾ ਉਸ ਬਿਮਾਰੀ ਨੇ ਬਹੁਤ ਹੀ ਖਤਰਨਾਕ ਜਿਹੜਾ ਸਰੀਰ ਦੇ ਉੱਪਰ ਆਪਣਾ ਬਲ ਪਾ ਲਿਆ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਿੱਖਾਂ ਨੂੰ ਦੱਸਿਆ ਕਿ ਸਾਡੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ। ਸੰਗਤਾਂ ਵੈਰਾਗ ਵਿੱਚ ਆਈਆਂ। ਮਾਤਾ ਕ੍ਰਿਸ਼ਨ ਕੌਰ ਜੀ ਨੇ ਬੜਾ ਵੈਰਾਗ ਕੀਤਾ, ਪਰੰਤੂ ਸਤਿਗੁਰੂ ਪਾਤਸ਼ਾਹ ਨੇ ਬਚਨ ਕੀਤੇ ਕਿ ਸਰੀਰ ਜਿਹੜਾ ਵਿਛੜਨਹਾਰ ਹੈ, ਆਤਮਾ ਅਮਰ ਹੈ, ਆਤਮਾ ਅਡੋਲ ਹੈ, ਅਤੋਲ ਹੈ, ਮਰਨਹਾਰ ਇਹੋ ਜੀਅਰਾ ਨਾਹੀਂ, ਸਰੀਰਾਂ ਨਾਲ ਕਿਸੇ ਗੁਰਸਿੱਖ ਨੇ ਮੋਹ ਨਹੀਂ ਕਰਨਾ। ਐਸਾ ਉਪਦੇਸ਼ ਦੇ ਕਰਕੇ ਜਿਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਭਾਣਾ ਵਰਤਾਉਣ ਲੱਗੇ, ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਹੋਈਆਂ, ਸਿੱਖਾਂ ਨੇ ਕਹਿ ਦਿੱਤਾ ਸਤਿਗੁਰੂ ਪਾਤਸ਼ਾਹ ਹੁਣ ਆਪ ਦੇ ਦਰਸ਼ਨ ਕਿਸ ਰੂਪ ਦੇ ਵਿੱਚ ਹੋਣਗੇ, ਕਿਸ ਗੁਰੂ ਦੇ ਲੜ ਲਾ ਕਰਕੇ ਚੱਲੇ ਹੋਂ। ਤਾਂ ਉੱਥੇ ਫਿਰ ਸਤਿਗੁਰਾਂ ਬਚਨ ਕਰ ਦਿੱਤੇ ਸਨ, ਬਾਬਾ ਬਸ ਹੈ ਬੀਚ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਬਾਬੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਇਸ਼ਾਰਾ ਕਰ ਦਿੱਤਾ ਕਿ ਬਕਾਲੇ ਦੀ ਪਾਵਨ ਧਰਤੀ ਦੇ ਉੱਪਰ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਸਦੇ ਨੇ, ਉਹ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਕੇ ਆਪਣੀ ਸੰਗਤ ਨੂੰ ਆਪ ਹੀ ਸਾਂਭ ਲੈਣਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਉੱਥੇ ਜਿਹੜਾ ਪੰਜ ਭੌਤਿਕ ਸਰੀਰ ਆਪਣਾ ਸ਼ਾਂਤ ਕਰ ਦਿੱਤਾ। ਔਰੰਗਜ਼ੇਬ ਨੂੰ ਪਤਾ ਲੱਗਿਆ, ਮੈਂ ਤਾਂ ਸੋਚਦਾ ਸੀ ਕਿ ਕੁਝ ਦਿਨਾਂ ਵਿੱਚ, ਕੁਝ ਮਹੀਨਿਆਂ ਤੋਂ ਬਾਅਦ ਗੁਰੂ ਨਾਲ ਮਿਲਾਪ ਕਰਾਂਗਾ, ਉਹਨਾਂ ਦੇ ਦਰਸ਼ਨ ਕਰਾਂਗਾ ਅਤੇ ਉਹਨਾਂ ਦੀਆਂ ਸ਼ਕਤੀਆਂ ਵੇਖਾਂਗਾ। ਇਹ ਤਾਂ ਭਾਣਾ ਹੀ ਕੁਝ ਹੋਰ ਵਰਤ ਗਿਆ। ਚਲੋ ਸਤਿਗੁਰੂ ਪਾਤਸ਼ਾਹ ਦੇ ਹੁਣ ਅੰਤਿਮ ਸਮੇਂ ਦਰਸ਼ਨ ਕਰ ਲਈਏ। ਸੂਰ ਵੀਰ ਬਚਨ ਕੇ ਬਲੀ ਹੁੰਦੇ ਨੇ, ਸਤਿਗੁਰੂ ਪਾਤਸ਼ਾਹ ਜੋ ਬਚਨ ਕਹਿ ਦਿੰਦੇ ਨੇ ਉਹਨੂੰ ਓੜਕ ਤੱਕ ਨਿਭਾਉਂਦੇ ਨੇ, ਨਿਭਾਉਣਾ ਵੀ ਕੀਤੇ। ਜਦੋਂ ਔਰੰਗਜ਼ੇਬ ਸਤਿਗੁਰੂ ਪਾਤਸ਼ਾਹ ਦੇ ਅੰਤਮ ਸਮੇਂ ਦਰਸ਼ਨ ਕਰਨ ਵਾਸਤੇ ਪਹੁੰਚਿਆ, ਚਿਹਰੇ ਤੋਂ ਵਸਤਰ ਚੁੱਕ ਕੇ ਜਦੋਂ ਦਰਸ਼ਨ ਕਰਨ ਲੱਗਿਆ, ਇੰਨੀ ਡੂੰਘੀ ਉਸ ਨੂੰ ਧਰਤੀ ਵਿੱਚ ਜਿਵੇਂ ਤਰੇੜ ਫਟ ਗਈ ਹੋਵੇ, ਇਉਂ ਸਰੂਪ ਦਿਸਿਆ, ਚੱਕਰ ਆ ਗਿਆ ਅਤੇ ਭੁਆਟਣੀ ਖਾ ਕੇ ਮੂਧੇ ਮੂੰਹ ਧਰਤੀ 'ਤੇ ਡਿੱਗ ਪਿਆ। ਅੰਤਲੇ ਸਮੇਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਨਸੀਬ ਨਹੀਂ ਹੋਏ। ਫਿਰ ਭੋਗਲ ਨਾਮ ਜਿਹੜਾ ਪਿੰਡ ਵੱਸਦਾ ਸੀ ਉਹਦੇ ਲਾਗੇ ਹੀ ਜਮਨਾ ਦੇ ਕਿਨਾਰੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦੇ ਪੰਜ ਭੌਤਿਕ ਦੇਹੀ ਦਾ ਜਿਹੜਾ ਸੰਸਕਾਰ ਕੀਤਾ ਗਿਆ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਦੇ ਬਾਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਕਲੰਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਜਿਨ੍ਹਾਂ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਹੀ ਤਮਾਮ ਜੀਵ ਦੇ ਦੁੱਖ ਚਲੇ ਜਾਂਦੇ, ਜੰਮਣ ਮਰਨ ਦੇ ਦੁੱਖ ਨਿਬੜ ਜਾਂਦੇ ਨੇ, ਐਸੇ ਮੇਰੇ ਪਰਮ ਪੂਜਨੀਕ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀਆਂ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਹੁਣ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਮੇਰੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸਾਨੂੰ ਸ਼੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਕੁਝ ਕੁ ਸਮੇਂ ਲਈ ਆਪਾਂ ਉਸ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਹੁਕਮ ਦੀ ਵਿਚਾਰ ਦੇ ਅੰਦਰ ਜੁੜਨਾ ਕਰੀਏ। ਰਸਨਾ ਨੂੰ ਕਰੋ ਪਵਿੱਤਰ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ।
ਬੈਰਾੜੀ ਰਾਗ ਦੇ ਵਿੱਚ ਇਹ ਪਾਵਨ ਜੋ ਸ਼ਬਦ ਹੈ ਮਹੱਲਾ ਚੌਥਾ, ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੈ ਧਾਰਿਆ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਹੈ। ਜਿਸ ਪਾਵਨ ਗੁਰਬਾਣੀ ਜੀ ਦੇ ਸ਼ਬਦ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 719 ਅਤੇ 20 ਅੰਗ ਦੇ ਉੱਪਰ ਸਥਾਨ ਪ੍ਰਾਪਤ ਹੈ, ਇਸ ਲਈ ਪਾਵਨ ਸਤਿਗੁਰੂ ਪਾਤਸ਼ਾਹ ਜੀ ਇਸ ਹੁਕਮਨਾਮੇ ਦੀ ਆਰੰਭ ਵਾਲੀ ਪੰਗਤੀ ਅੰਦਰ ਬਖਸ਼ਿਸ਼ ਕਰਦੇ ਹਨ।
ਹਰ ਜਨ ਰਾਮ ਨਾਮ ਗੁਣ ਗਾਵਾ।
ਪਾਵਨ ਸ਼ਬਦ ਅੰਦਰ ਹਰੀ ਦਾ ਜਿਹੜਾ ਜਨ ਪਿਆਰਾ ਹੈ, ਹਰੀ ਦੀ ਬੰਦਗੀ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਜੀ ਦਾ ਦਾਸ ਜਿਹੜਾ ਸੇਵਕ ਹੈ, ਉਹਦੀ ਅਵਸਥਾ ਨੂੰ ਸਤਿਗੁਰਾਂ ਨੇ ਬਿਆਨ ਕੀਤਾ ਹੈ। ਜਦੋਂ ਕੋਈ ਮਾਲਕ ਪਰਮਾਤਮਾ ਦੀ ਬੰਦਗੀ ਕਰਦਾ, ਉਸ ਦੇ ਜੀਵਨ ਵਿੱਚ ਵੀ ਤਬਦੀਲੀਆਂ ਆਉਂਦੀਆਂ ਨੇ, ਉਹਦੇ ਕਾਰੋਬਾਰ ਕਰਤੱਬ ਧੰਦੇ ਵੀ ਤਬਦੀਲ ਹੋ ਜਾਂਦੇ, ਅਤੇ ਅੰਦਰਲੀ ਜਿਹੜੀ ਅਵਸਥਾ ਹੈ ਸਿਮਰਨ ਕਰਨ ਦੇ ਨਾਲ ਉਹ ਵੀ ਆਟੋਮੈਟਿਕ ਬਦਲ ਜਾਂਦੀ ਹੈ। ਸੋ ਇਸ ਪ੍ਰਕਾਰ ਉਹ ਗੁਰਸਿੱਖ ਦੀ ਅਵਸਥਾ ਕੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ। ਹਰੀ ਦਾ ਜਿਹੜਾ ਜਨ ਪਿਆਰਾ, ਹਰੀ ਦਾ ਸੇਵਕ ਹੈ, ਪਰਮਾਤਮਾ ਦਾ ਦਾਸ ਹੈ, ਉਹ ਰਾਮ ਰਮੇ ਹੋਏ ਪਰਮਾਤਮਾ ਦੇ ਨਾਮ ਨੂੰ ਜਿਸ ਪ੍ਰਕਾਰ ਉਸ ਮਾਲਕ ਦੇ ਜਿਹੜੇ ਗੁਣ ਹਨ ਉਹਨਾਂ ਨੂੰ ਗਾਵੇ, ਉਹ ਗਾਉਂਦਾ ਹੈ। ਗੁਣ ਕੀ ਨੇ? ਮੂਲ ਮੰਤਰ ਦੇ ਅੰਦਰ ਸਾਰੇ ਗੁਣ ਪਰਮਾਤਮਾ ਵਾਹਿਗੁਰੂ ਜੀ ਦੇ ਭਰੇ ਹੋਏ ਨੇ। ਇੱਕ ਅਦੁੱਤੀ ਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਉਹ ਸੱਚਾ ਹੈ, ਨਾਮ ਪ੍ਰਸਿੱਧ ਹੈ, ਕਰਤਾ ਸਾਰਿਆਂ ਨੂੰ ਬਣਾਉਣ ਵਾਲਾ ਹੈ, ਪੁਰਖ ਪੂਰਿਆ ਹੋਇਆ। ਇਸ ਪ੍ਰਕਾਰ ਇਹ ਗੁਣ ਨੇ ਪਰਮਾਤਮਾ ਦੇ। ਜਿਹੜਾ ਗੁਰੂ ਦਾ ਪਿਆਰਾ ਗੁਰਸਿੱਖ ਰਾਮ ਨਾਮ ਗੁਣ ਗਾਵੇ, ਰਮੇ ਹੋਏ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਗੁਣਾਂ ਵਿੱਚ ਪਾ ਕਰਕੇ ਗਾਉਂਦਾ ਹੈ, ਪਰਮਾਤਮਾ ਦੇ ਗੁਣਾਂ ਨੂੰ ਕੀਰਤਨ ਦੇ ਵਿੱਚ ਪਾ ਕਰਕੇ ਗਾਇਨ ਕਰਦਾ ਹੈ।
ਜੇ ਕੋਈ ਨਿੰਦ ਕਰੇ ਹਰ ਜਨ ਕੀ,
ਉਸ ਗੁਰੂ ਦੇ ਪਿਆਰੇ ਸਿੱਖ ਦੀ ਅਵਸਥਾ ਕੀ ਬਣ ਜਾਂਦੀ ਹੈ? ਗੁਣ ਗਾਉਣ ਦਾ ਫਾਇਦਾ ਕੀ ਹੋਵੇਗਾ, ਲਾਭ ਕੀ ਹੋਣਾ? ਜੇ ਕੋਈ ਨਿੰਦ ਕਰੇ ਹਰ ਜਨ ਕੀ, ਦੁਨੀਆਂ ਦੇ ਅੰਦਰ ਨਿੰਦਿਆ ਕਰਨ ਵਾਲੇ ਨਿੰਦਕ ਲੋਕ ਵਧੀਕ ਮਿਲ ਜਾਂਦੇ ਨੇ, ਪਰੰਤੂ ਕਿਸੇ ਦੇ ਗੁਣਾਂ ਨੂੰ ਬਿਆਨ ਕਰਨ ਵਾਲੇ ਬਹੁਤ ਥੋੜ੍ਹੇ ਮਿਲਦੇ ਨੇ। ਅਤੇ ਐਸਾ ਜੇਕਰ ਕੋਈ ਨਿੰਦਕ ਬੰਦਾ ਜਿਹਦਾ ਕੰਮ ਹੀ ਨਿੰਦਿਆ ਕਰਨੀ ਹੈ, ਨਿੰਦਿਆ ਕੀ ਹੁੰਦੀ ਹੈ? ਯਥਾਰਥ ਜਿਹੜੀ ਗੱਲ ਹੈ ਉਸ ਨੂੰ ਯਥਾਰਥ ਰੂਪ ਦੇ ਵਿੱਚ ਕਹਿ ਦੇਣਾ, ਇਹ ਨਿੰਦਿਆ ਨਹੀਂ। ਕਿਸੇ ਅਣਹੋਈ ਗੱਲ ਨੂੰ ਹੋਈ ਬਣਾ ਕੇ ਸਾਹਮਣੇ ਬਿਆਨ ਕਰਨਾ, ਕਿਸੇ 'ਤੇ ਝੂਠੇ ਇਲਜ਼ਾਮ ਲਾ ਦੇਣੇ, ਦੋਸ਼ ਆਰੋਪ ਦੇਣੇ, ਹੋਣ ਕਿਸੇ ਵਿੱਚ ਗੁਣ 'ਤੇ ਉਹਨੂੰ ਔਗਣ ਬਣਾ ਕੇ ਦੱਸਣੇ ਸ਼ੁਰੂ ਕਰ ਦੇਣੇ, ਇਸ ਨੂੰ ਸੰਗਤ ਜੀ ਨਿੰਦਿਆ ਕਹਿੰਦੇ ਨੇ। ਜਿਹੜੇ ਨਿੰਦਕ ਲੋਕ ਨੇ ਉਹਨਾਂ ਦਾ ਕਰਮ ਹੈ ਉਹਨਾਂ ਨੇ ਨਿੰਦਿਆ ਕਰਨੀ। ਕੀੜੀ ਦਾ ਸੁਭਾਅ ਹੁੰਦਾ ਸ਼ੀਸ਼ੇ ਦੇ ਉੱਪਰ ਛੱਡ ਦਿਓ, ਉਹਨੇ ਸੁਰਾਖ ਲੱਭਣੇ ਨੇ, ਕਿੱਥੋਂ ਮੈਂ ਸ਼ੀਸ਼ੇ ਦੇ ਅੰਦਰ ਪ੍ਰਵੇਸ਼ ਕਰ ਜਾਵਾਂ। ਨਿੰਦਕ ਦਾ ਸੁਭਾਅ ਵੀ ਕੀੜਿਆਂ ਵਰਗਾ ਹੁੰਦਾ। ਕੋਈ ਭਗਤੀ ਕਰਨ ਵਾਲਾ, ਸੇਵਾ ਕਰਨ ਵਾਲਾ, ਸਿਮਰਨ ਕਰਨ ਵਾਲਾ ਹੋਵੇ, ਉਹਦੇ 'ਤੇ ਐਸੀ ਨਜ਼ਰ ਰੱਖਣੀ ਕਿ ਇਹਦਾ ਕੋਈ ਨਾ ਕੋਈ ਔਗਣ ਲੱਭ ਜਾਵੇ। ਕਿਉਂਕਿ ਜਿਹੜਾ ਜੀਵ ਹੈ ਭੁੱਲਣ ਹਾਰ ਹੈ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਹਰ ਕਿਸੇ ਮਨੁੱਖ ਤੋਂ ਗਲਤੀਆਂ ਹੁੰਦੀਆਂ, ਹਰ ਕਿਸੇ ਤੋਂ ਔਗਣ ਹੁੰਦੇ ਨੇ। ਗੁਣ ਅਤੇ ਜਿਹੜੇ ਔਗਣ, ਇਹ ਮਨੁੱਖ ਦੇ ਅੰਦਰ ਸਮਾਨ ਰੂਪ ਦੇ ਵਿੱਚ ਰਹਿੰਦੇ ਨੇ, ਪਰੰਤੂ ਸਭ ਗੁਣ ਕਿਸ ਹੀ ਨਾਹੇ, ਹਰ ਪੂਰ ਭੰਡਾਰੀਆ ਪਰਮਾਤਮਾ ਹੀ ਸਾਰੇ ਗੁਣਾਂ ਦਾ ਭੰਡਾਰਾ ਹੈ। ਗੁਣ ਅਤੇ ਔਗਣ ਜੀਵ ਦੇ ਅੰਦਰ ਸਮਾਨ ਰੂਪ ਵਿੱਚ ਵੱਸਦੇ ਨੇ। ਪਰੰਤੂ ਨਿੰਦਿਆ ਕਰਨ ਵਾਲੇ ਨਿੰਦਕ ਦਾ ਕੀ ਕਰਮ ਹੁੰਦਾ? ਉਹਨੇ ਅਣਹੋਏ ਜਿਹੜੇ ਦੋਸ਼ ਆਰੋਪ ਕਰਕੇ ਨਿੰਦਿਆ ਕਰਨੀ ਅਤੇ ਨਿੰਦਿਆ ਕਰਕੇ ਉਹਨੇ ਸਵਾਦ ਲੈਣੇ, ਇਹ ਨਿੰਦਕ ਦਾ ਕਰਮ ਹੈ। ਪਰੰਤੂ ਜਦੋਂ ਕੋਈ ਸਿਮਰਨ ਕਰਨ ਵਿੱਚ ਜੁੜ ਗਿਆ, ਅੰਦਰੋਂ ਅਧਿਆਤਮਕ ਅਵਸਥਾ ਕਰਕੇ ਉੱਚਾ ਹੋ ਗਿਆ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਉਸ ਹਰੀ ਦੇ ਜਨ ਪਿਆਰੇ ਦੀ, ਉਸ ਭਗਤ ਦੀ, ਉਹ ਗੁਰੂ ਦੇ ਪਿਆਰੇ ਗੁਰਸਿੱਖ ਦੀ ਭਾਈ ਕੋਈ ਨਿੰਦਿਆ ਕਰਦਾ, ਨਿੰਦਕ ਲੋਕ
ਆਪਣਾ ਗੁਣ ਨਾ ਗਵਾਵਾ,
ਉਹ ਰੱਬ ਦਾ ਪਿਆਰਾ ਪਰਮਾਤਮਾ ਨੂੰ ਸਵਾਸ ਸਵਾਸ ਦੇ ਨਾਲ ਸਿਮਰਨ ਕਰਨ ਵਾਲਾ ਆਪਣਾ ਜਿਹੜਾ ਗੁਣ ਹੁੰਦਾ ਸਿਮਰਨ ਕਰਨ ਦਾ, ਉਹ ਨਹੀਂ ਗਵਾਉਂਦਾ ਕਿ ਲੋਕਾਂ ਦੇ ਕਹਿਣ ਕਰਕੇ ਭਗਤੀ ਛੱਡ ਦੇਵੇ। ਲੋਕ ਇਉਂ ਕਹਿੰਦੇ ਨੇ, ਇਹ ਵੱਡਾ ਗੁਰਸਿੱਖ ਬਣਿਆ, ਇਹ ਵੱਡਾ ਅੰਮ੍ਰਿਤਧਾਰੀ ਗੁਰੂ ਦਾ ਸਿੰਘ ਬਣਿਆ, ਅਤੇ ਬਹੁਤ ਕੁਝ ਦੁਨੀਆ 'ਤੇ ਬੋਲਦੀ ਹੈ, ਪਰੰਤੂ ਲੋਕਾਂ ਦੀ ਪਰਵਾਹ ਨਹੀਂ ਕਰਨੀ। ਜੇ ਪਰਮਾਤਮਾ ਵਾਹਿਗੁਰੂ ਨਾਲ ਮਿਲਣ ਦੀ ਇੱਛਾ ਰੱਖਣੀ ਹੈ, ਆਪਣਾ ਗੁਣ ਨਾ ਗਵਾਵੇ। ਜਿਹੜਾ ਆਪਣਾ ਗੁਣ ਹੈ ਸਿਮਰਨ ਕਰਨ ਦਾ, ਆਪਣਾ ਗੁਣ ਹੈ ਭਗਤੀ ਕਰਨ ਦਾ, ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕਰਨ ਦਾ, ਉਹ ਨਹੀਂ ਗਵਾਉਂਦਾ। ਗੁਰਸਿੱਖ ਜਾਣਦਾ ਕਿ ਜੇ ਨਿੰਦਕ ਬੰਦਾ ਨਿੰਦਿਆ ਕਰਨ ਦਾ ਸੁਭਾਅ ਨਹੀਂ ਛੱਡਦਾ, ਤਾਂ ਮੈਂ ਪਰਉਪਕਾਰ ਕਰਨ ਦਾ ਸੁਭਾਅ ਕਿਵੇਂ ਛੱਡ ਦੇਵਾਂ? ਇੱਕ ਮਹਾਤਮਾ ਤੁਰੇ ਜਾ ਰਹੇ ਨੇ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇੱਕ ਚਿੱਕੜ ਹੈ, ਚਿੱਕੜ ਵਿੱਚ ਉਹਨਾਂ ਦੀ ਨਜ਼ਰ ਪੈ ਗਈ। ਚਿੱਕੜ ਹਿੱਲਦਾ ਹੈ, ਬੁਲਬਲੇ ਨਿਕਲਦੇ ਨੇ, ਇੱਕ ਕੀੜਾ ਉੱਪਰ ਨੂੰ ਆਉਂਦਾ ਅਤੇ ਫਿਰ ਹੇਠਾਂ ਚੱਲਿਆ ਜਾਂਦਾ। ਇਸ ਕੀੜੇ ਨੂੰ, ਬਿੱਛੂ ਨੂੰ ਜਦੋਂ ਮਹਾਂਪੁਰਖ ਮਹਾਤਮਾ ਨੇ ਬਾਹਰ ਕੱਢਿਆ ਅਤੇ ਉਹਨੇ ਉਂਗਲ 'ਤੇ ਡੰਗ ਮਾਰਿਆ, ਫਿਰ ਹੇਠਾਂ ਜਾ ਡਿੱਗਿਆ, ਦੁਬਾਰੇ ਹੱਥ ਪਾ ਕੇ ਚਿੱਕੜ ਵਿੱਚੋਂ ਕੱਢ ਲਿਆ, ਫਿਰ ਡੰਗ ਮਾਰਿਆ, ਹੇਠਾਂ ਡਿੱਗ ਪਿਆ। ਜਦੋਂ ਵਾਰ ਵਾਰ ਇਹ ਰੱਬ ਦਾ ਪਿਆਰਾ ਇਸ ਤਰ੍ਹਾਂ ਕਰਦਾ ਰਿਹਾ ਅਤੇ ਕੋਲ ਖੜ੍ਹੇ ਸੇਵਕ ਪੁੱਛਦੇ ਨੇ, ਮਹਾਤਮਾ ਜੀ, ਇਹ ਜ਼ਹਿਰੀਲਾ ਕੀੜਾ ਹੈ, ਡੰਗ ਮਾਰਦਾ, ਤੁਹਾਨੂੰ ਦੁੱਖ ਦਿੰਦਾ, ਅਤੇ ਤੁਸੀਂ ਵਾਰ ਵਾਰ ਚਿੱਕੜ 'ਚੋਂ ਕੱਢਦੇ ਅਤੇ ਫਿਰ ਡਿੱਗ ਪੈਂਦਾ, ਫਿਰ ਕੱਢਦੇ, ਤੁਸੀਂ ਕੀ ਲੈਣਾ ਹੈ? ਤਾਂ ਮਹਾਤਮਾ ਹੱਸ ਪਏ, ਕਹਿਣ ਲੱਗੇ, ਸੇਵਕੋ, ਇਹ ਦੇਖੋ, ਜਿਹੜਾ ਬੁੱਧੀ ਤੋਂ ਹੀਣਾ ਅਲਪੱਗ ਇੱਕ ਜੀਵ ਹੈ, ਇਹ ਆਪਣਾ ਸੁਭਾਅ ਡੰਗ ਮਾਰਨ ਦਾ ਨਹੀਂ ਛੱਡਦਾ, ਅਤੇ ਸਾਨੂੰ ਤਾਂ ਮਾਲਕ ਨੇ ਦਿਲ ਦਿੱਤਾ, ਦਿਮਾਗ ਦਿੱਤਾ, ਬੁੱਧੀ ਦਿੱਤੀ ਹੈ, ਅਤੇ ਅਸੀਂ ਆਪਣਾ ਜਿਹੜਾ ਸੁਭਾਅ ਹੈ ਪਰਉਪਕਾਰ ਕਰਨ ਦਾ, ਉਹ ਕਿਵੇਂ ਛੱਡ ਦੇਈਏ? ਇਹਨੂੰ ਚਿੱਕੜ ਜੋਗਾ ਨਹੀਂ ਰਹਿਣ ਦੇਵਾਂਗੇ, ਬਾਹਰ ਮਹਾਤਮਾ ਨੇ ਕੱਢ ਕੇ ਰੱਖ ਦਿੱਤਾ। ਇਸ ਲਈ ਜਿਹੜੇ ਰੱਬ ਦੀ ਬੰਦਗੀ ਕਰਨ ਵਾਲੀਆਂ ਰੂਹਾਂ ਹੁੰਦੀਆਂ, ਗੁਰਮੁਖ ਪਿਆਰੇ ਹੁੰਦੇ, ਕੋਈ ਉਹਨਾਂ ਦੀ ਨਿੰਦਿਆ ਕਰਦਾ ਰਹੇ, ਕੋਈ ਉਹਨਾਂ ਨੂੰ ਲਾਹਨਤਾਂ ਪਾਉਂਦਾ ਰਹੇ, ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਜਿਹੜਾ ਗੁਣ ਸੇਵਾ ਸਿਮਰਨ ਭਾਉ ਭਗਤੀ ਦਾ, ਇਹ ਨਹੀਂ ਕਦੇ ਗਵਾਉਂਦੇ, ਕਦੇ ਛੱਡਦੇ ਨਹੀਂ ਹਨ। ਬਿਸਰਾਮ ਦੇ ਕਰਕੇ, ਅਸਥਾਈ ਦੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਾਂ ਰਹਾਓ ਦੇ ਵੱਖੋ ਵੱਖਰੇ ਵਿਦਵਾਨਾਂ ਸਿਆਣੇ ਮਹਾਤਮਾ ਨੇ ਐਸੇ ਵੀ ਅਰਥ ਕਰਵਾਏ ਨੇ ਕਿ ਏਕ ਅਕਸ਼ਰੀ ਕੋਸ਼ ਦੇ ਅਨੁਸਾਰ ਰਾ ਦਾ ਅਰਥ ਜਿਹੜਾ ਰਮਿਆ ਹੋਇਆ, ਹਾ ਜਿਹੜਾ ਪ੍ਰਗਟ ਹੈ, ਉਹ ਓਅੰਕਾਰ ਸਰੂਪ ਪਰਮਾਤਮਾ, ਉਸ ਪਰਮਾਤਮਾ ਨੇ ਹੀ ਸੰਸਾਰ ਵਿੱਚ ਰਹਾਉ ਰਹਿਣਾ ਹੈ, ਬਾਕੀ ਤਾਂ ਦੁਨੀਆ ਸਾਰੀ ਫਨਾ ਰੂਪ ਹੈ, ਨਾਸਵੰਤ ਹੈ। ਜਾਂ ਇਸੇ ਪ੍ਰਕਾਰ ਜਿਹੜੀ ਰਹਾਉ ਦੀ ਪੰਗਤੀ ਹੁੰਦੀ, ਜਿਸ ਪ੍ਰਕਾਰ ਰਾਗੀ ਸਿੰਘ ਇੱਕ ਸ਼ਬਦ ਦੀ ਪੰਗਤੀ ਨੂੰ ਸਥਾਈ ਦੀ ਪੰਗਤੀ ਬਣਾ ਲੈਂਦੇ, ਉਹਦੇ ਦੁਆਲੇ ਸਾਰਾ ਸ਼ਬਦ ਘੁੰਮ ਜਾਂਦਾ, ਇਸੇ ਤਰ੍ਹਾਂ ਜਿਹੜੇ ਕਵੀ ਜਦੋਂ ਕਵਿਤਾ ਲਿਖਦੇ ਨੇ, ਕਵਿਤਾ ਦੇ ਅੰਦਰ ਉਹ ਕੇਂਦਰੀ ਭਾਵ ਰੱਖਦੇ ਨੇ ਅਤੇ ਸੈਂਟਰ ਆਈਡੀਆ ਅੰਗਰੇਜ਼ੀ ਵਿੱਚ ਕਹਿ ਦਿੰਦੇ ਨੇ। ਇਸ ਪ੍ਰਕਾਰ ਜਿਹੜੇ ਸੰਸਕ੍ਰਿਤ ਦੇ ਵਿਦਵਾਨ ਸੱਜਣ ਨੇ, ਉਹਨਾਂ ਨੇ ਇਸ ਪ੍ਰਕਾਰ ਰਹਾਉ ਨੂੰ ਸੂਤਰ ਰੂਪ ਵਾਕਾਂ ਦਾ ਨਾਮ ਦਿੱਤਾ ਹੈ। ਸੂਤਰ ਨਾਮ ਹੁੰਦਾ ਸਿਧਾਂਤ ਦਾ, ਜਿਹੜੀਆਂ ਪੰਗਤੀਆਂ ਦੇ ਅੰਦਰ ਸ਼ਬਦ ਦਾ ਸਾਰਾ ਸਿਧਾਂਤ ਰੱਖਿਆ ਜਾਵੇ, ਉਹਨੂੰ ਸੂਤਰ ਰੂਪ ਵਾਕ ਕਹਿੰਦੇ ਨੇ, ਜਿਸ ਦਾ ਖੁਲਾਸਾ ਕੀਤਾ ਹੈ, ਅਲਪ ਅਕਸ਼ਰਤਵੇ ਸਤੀ ਬਹੁ ਅਰਥ ਬੋਧ ਕਤਵੰਗ ਸੂਤਰਤਵੰਗ। ਜਿਸ ਪੰਗਤੀ ਦੇ ਅੰਦਰ ਅਲਪ ਥੋੜ੍ਹੇ ਅੱਖਰ ਹੋਣ, ਗਿਣਤੀ ਥੋੜ੍ਹੀ ਹੋਵੇ, ਉਹਨਾਂ ਅੱਖਰਾਂ ਦਾ ਸਿਧਾਂਤ, ਉਹਨਾਂ ਦਾ ਗਿਆਨ, ਉਹਨਾਂ ਦਾ ਬੋਧ ਬਹੁਤ ਜ਼ਿਆਦਾ ਹੋਵੇ, ਉਹਨੂੰ ਸੂਤਰ ਰੂਪ ਵਾਕ ਕਹਿੰਦੇ ਨੇ। ਇਸ ਲਈ ਰਹਾਓ ਸਤਿਗੁਰੂ ਪਾਤਸ਼ਾਹ ਜੀ ਵਿਸਰਾਮ ਦੇ ਕਰਕੇ ਸਾਨੂੰ ਬਖਸ਼ਿਸ਼ ਕਰਦੇ ਹਨ।
ਜੋ ਕਿਸ਼ ਕਰੇ ਸੋ ਆਪੇ ਸੋ ਆਮੇ।
ਸਿਮਰਨ ਕਰਨ ਵਾਲੇ ਪਰਮਾਤਮਾ ਵਾਹਿਗੁਰੂ ਦੇ ਜਨ ਪਿਆਰੇ ਦੀ ਅਵਸਥਾ ਕੀ ਹੈ? ਜਦੋਂ ਕੋਈ ਨਿੰਦਿਆ ਕਰਦਾ, ਨਿੰਦਕ ਦੇ ਵੱਲ ਉਹਨਾਂ ਦੀ ਸੁਰਤ ਜਾਂਦੀ ਹੈ, ਮਨ ਦੀ ਵਿਰਤੀ ਉੱਧਰ ਚਲੀ ਗਈ, ਵੇਖਿਆ ਕਿ ਇਹ ਨਿੰਦਿਆ ਕਰ ਰਿਹਾ, ਅਤੇ ਉਹਨਾਂ ਗੁਰਮੁਖਾਂ ਦੀ ਸ਼ੇਰ ਦ੍ਰਿਸ਼ਟੀ ਹੁੰਦੀ ਹੈ, ਕੂਕਰ ਦ੍ਰਿਸ਼ਟੀ। ਕੁੱਤੇ ਦੇ ਕੋਈ ਡੰਡਾ ਮਾਰੇ, ਕੂਕਰ ਉਹ ਡੰਡੇ ਨੂੰ ਮੂੰਹ ਪਾਉਂਦਾ, ਮਾਰਨ ਵਾਲੇ ਨੂੰ ਨਹੀਂ ਪਕੜਦਾ। ਸ਼ੇਰ ਦੇ ਵੱਲ ਕੋਈ ਡੰਡਾ ਮਾਰੇ, ਸ਼ੇਰ ਨੇ ਡੰਡਾ ਨਹੀਂ ਪਕੜਨਾ, ਇਹ ਡੰਡਾ ਮਾਰਿਆ ਕਿਸ ਨੇ ਹੈ, ਅਤੇ ਉਸ ਨੂੰ ਪਕੜਦਾ। ਇਹ ਸ਼ੇਰ ਦ੍ਰਿਸ਼ਟੀ ਗੁਰਮੁਖਾਂ ਦੀ ਹੁੰਦੀ। ਉਹ ਕਹਿੰਦੇ ਇਹ ਕੌਣ ਹੈ ਨਿੰਦਿਆ ਕਰਨ ਵਾਲਾ? ਜੋ ਕਿਸ਼ ਕਰੇ ਸੋ ਆਪੇ ਸੁਆਮੀ। ਇਹਦੇ ਅੰਦਰ ਵੀ ਪਰਮਾਤਮਾ ਵਾਹਿਗੁਰੂ ਦੀ ਜੋਤ ਹੈ। ਮੇਰਾ ਸੁਆਮੀ ਮਾਲਕ ਪਰਮਾਤਮਾ ਨਿੰਦਕਾਂ ਦੇ ਅੰਦਰ ਵੀ ਬੈਠਾ ਹੈ, ਅਤੇ ਇਸ ਕਰਕੇ ਉਹ ਕਰਤੇ ਪੁਰਖ ਪਰਮਾਤਮਾ ਨੂੰ ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਜਿੱਧਰ ਵੇਖਦੇ ਇੱਕ ਪਰਮਾਤਮਾ ਦਾ ਨੂਰ ਤੱਕਦੇ ਨੇ। ਜੇ ਕੋਈ ਨਿੰਦਿਆ ਕਰਦਾ, ਕੋਈ ਉਹਨਾਂ ਦਾ ਭੰਡੀ ਪ੍ਰਚਾਰ ਕਰਦਾ ਹੈ, ਕੋਈ ਉਹਨਾਂ ਦੇ ਗੁਣਾਂ ਨੂੰ ਔਗਣ ਬਣਾ ਕਰਕੇ ਕਥਨ ਕਰ ਰਿਹਾ, ਉਹ ਕਹਿੰਦੇ ਇਹ ਜੀਵ ਦੇ ਵੱਸ ਕੀ ਕੁਝ ਵੀ ਨਹੀਂ ਹੈ। ਜੋ ਕਿਸ਼ ਕਰੇ ਸੋ ਆਪੇ ਸੁਆਮੀ। ਮੇਰਾ ਕਰਤਾ ਪੁਰਖ ਪਰਮਾਤਮਾ ਵਾਹਿਗੁਰੂ ਇਹਦੇ ਅੰਦਰ ਬੈਠਾ ਹੈ, ਉਹਦੀ ਜੋਤ ਤੋਂ ਬਿਨਾਂ ਕੌਣ ਬੋਲ ਸਕਦਾ ਹੈ? ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਵਖਿਆਨਾ। ਜਦੋਂ ਜੋਤ ਨਿਰਾਲੀ ਹੋ ਜਾਂਦੀ, ਕੋਈ ਬੋਲ ਕੇ ਵਿਖਾਵੇ। ਉਹੀ ਕੰਨ ਨੇ ਨਹੀਂ ਸੁਣਦੇ, ਉਹੀ ਅੱਖਾਂ ਨਹੀਂ ਵੇਖਦੀਆਂ, ਉਹੀ ਜਵਾਨ ਨਹੀਂ ਬੋਲਦੀ ਹੈ, ਉਹੀ ਹੱਥ ਅਤੇ ਪੈਰ ਚੱਲਦੇ ਨਹੀਂ, ਹੱਥ ਕਿਸੇ ਵਸਤੂ ਨੂੰ ਪਕੜਦੇ ਨਹੀਂ ਹਨ। ਜੋ ਕੁਝ ਵੀ ਬੋਲ ਚਾਲ ਹੋ ਰਿਹਾ, ਇਹ ਤਾਂ ਉਹਦੀ ਜੋਤ ਕਰਕੇ ਹੈ। ਉਹਨਾਂ ਦੀ ਬ੍ਰਹਮ ਦ੍ਰਿਸ਼ਟੀ ਬਣ ਜਾਂਦੀ, ਸਾਰਿਆਂ ਵਿੱਚ ਇੱਕ ਦਾ ਨੂਰ ਤੱਕਦੇ ਨੇ। ਉਹ ਤਾਂ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਜੋ ਕਿਸ਼ ਕਰੇ, ਜੋ ਕੁਝ ਵੀ ਕਰੇ, ਕਰਦੇ ਨੇ ਜੀਵ, ਇਹ ਆਪੇ ਸੁਆਮੀ ਮੇਰਾ ਮਾਲਕ ਪਰਮਾਤਮਾ ਅੰਦਰ ਜੋਤ ਰੂਪ ਹੋ ਕੇ ਵਰਤਦਾ, ਆਪ ਹੀ ਕਰਵਾ ਰਿਹਾ ਹੈ।
ਹਾਰੇ ਆਪੇ ਕਾਰ ਕਮਾਵਾ।
ਇੱਕ ਜਿਹੜੇ ਜੀਵ ਨੇ ਇਹ ਸ੍ਰੇਸ਼ਟ ਧਰਮ ਦੇ ਕਾਰਜਾਂ ਦੀ ਕਾਰ ਕਰਨ ਵਿੱਚ ਲੱਗੇ ਹੋਏ ਨੇ। ਇੱਕ ਭਗਤੀ ਦੀ ਕਾਰ ਕਰਦਾ, ਇੱਕ ਨਿੰਦਿਆ ਦੀ ਕਾਰ ਕਰੀ ਜਾਂਦਾ, ਇੱਕ ਗੁਰਮੁਖਤਾਈ ਦਾ ਜੀਵਨ, ਇੱਕ ਸਾਡੇ ਜੈਸੇ ਮਨਮੁਖਤਾਈ ਵਿੱਚ ਜੀਵਨ ਗੁਜ਼ਾਰਦੇ ਨੇ। ਹਰ ਆਪੇ ਕਾਰ ਕਮਾਵੇ। ਇਹ ਜਿੰਨੀਆਂ ਵੀ ਕਾਰਾਂ ਨੇ, ਜਿੰਨੇ ਵੀ ਧੰਦੇ ਨੇ ਸੰਸਾਰ ਅੰਦਰ, ਇਹ ਆਪ ਹੀ ਪਰਮਾਤਮਾ ਜੀਵਾਂ ਦੇ ਅੰਦਰ ਵਿਆਪਕ ਹੋ ਕਰਕੇ ਕਮਾ ਰਿਹਾ, ਕਰਵਾ ਰਿਹਾ ਹੈ।
ਹਰ ਆਪੇ ਹੀ ਮਤ ਦੇਵਾ ਸੁਆਮੀ।
ਉਹ ਸਰਬ ਜੀਆਂ ਦਾ ਸੁਆਮੀ ਜਿਹੜਾ ਮਾਲਕ ਹੈ, ਕਰਤਾ ਪੁਰਖ ਪਰਮਾਤਮਾ, ਹਰੀ ਪਾਪਾਂ ਦਾ ਹਾਰਕ, ਆਪੇ ਹੀ ਮਤ ਦੇਵੈ। ਉਹ ਆਪ ਹੀ ਸਮਸ਼ਟੀ ਜੀਵਾਂ ਨੂੰ ਮਤ ਦੇਣ ਵਾਲਾ। ਮਤ ਸੁਮਤ ਤੇਰੇ ਬਸ ਸੁਆਮੀ, ਹਮ ਪੁਰਖ ਤੁਮ ਪੁਰਖ ਜਿਤੈਨੀ। ਇਸ ਪ੍ਰਕਾਰ ਹਮ ਜੰਤ ਤੁਮ ਜੰਤ ਜਿਤੈਨੀ, ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤਿਵੈ ਬੋਲੈਨੀ। ਆਪ ਹੀ ਪਰਮਾਤਮਾ ਵਾਹਿਗੁਰੂ ਸ੍ਰੇਸ਼ਟ ਮਤ ਦੇਵੈ ਦੇਣ ਵਾਲਾ। ਇੰਨਾ ਬੰਦਾ ਯਾਦ ਰੱਖੇ ਜੇ ਉਹਨੇ ਚੰਗੀ ਮਤ ਦਿੱਤੀ, ਅਤੇ ਮਤ ਨੂੰ ਖਤਮ ਵੀ ਕਰ ਸਕਦਾ ਹੈ। ਪਰਮਾਤਮਾ ਦਾ ਭੈ ਰੱਖੇ, ਵਾਹਿਗੁਰੂ ਦੇ ਡਰ ਵਿੱਚ ਰਹਿਣਾ ਕਰੇ। ਇਹ ਨਾ ਹੋਵੇ ਕਿ ਪਰਮਾਤਮਾ ਨੇ ਮਤ ਦਿੱਤੀ ਹੈ, ਉਹ ਹੰਕਾਰ ਵਿੱਚ ਹੀ ਆਕੜ ਜਾਵੇ। ਵੱਡੇ ਵੱਡੇ ਹੰਕਾਰੀਆਂ ਦੀ ਫਿਰ ਮਤ ਜਿਹੜੀ ਭ੍ਰਿਸ਼ਟ ਵੀ ਪਰਮਾਤਮਾ ਕਰ ਦਿੰਦਾ। ਹਰ ਆਪੇ ਹੀ ਮਤ ਦੇਵੈ ਸੁਆਮੀ। ਇਸ ਲਈ ਸ੍ਰੇਸ਼ਟ ਜਿਹੜੀ ਸੁਮਤੀ ਹੈ, ਇਹ ਵੀ ਮੇਰਾ ਮਾਲਕ ਪਰਮਾਤਮਾ ਆਪੇ ਦੇਣ ਵਾਲਾ ਹੈ।
ਹਰ ਆਪੇ ਬੋਲ ਬੁਲਾਵਾ।
ਜਿਹੜੇ ਵੀ ਜੀਵ ਕੋਈ ਰਾਜਸੀ, ਕੋਈ ਤਾਮਸੀ, ਕੋਈ ਸਾਂਤਕੀ, ਤਿੰਨ ਪ੍ਰਕਾਰ ਦੇ ਬੋਲਾਂ ਨੂੰ ਬੋਲਦੇ ਨੇ, ਆਪ ਹੀ ਇਹ ਸਾਰੇ ਬੋਲਾਂ ਨੂੰ ਬੁਲਾਉਂਦਾ ਹੈ।
ਹਰਿ ਆਪੇ ਪੰਚ ਤਤ ਵਿਸਥਾਰਾ।
ਫਿਰ ਇਹ ਸਾਰੀ ਜਿਹੜੀ ਸ੍ਰਿਸ਼ਟੀ ਕਾਇਨਾਤ ਜਿਤਨੀ ਵੀ ਇਹ ਦੁਨੀਆ ਹੈ ਇਹ ਕਰਤੇ ਪੁਰਖ ਪਰਮਾਤਮਾ ਨੇ ਆਪ ਸਾਜੀ ਹੈ। ਜੀਵ ਕਿੱਥੋਂ ਪੈਦਾ ਹੋ ਗਏ ਨੇ? ਪਰਮਾਤਮਾ ਵਾਹਿਗੁਰੂ ਜੀ ਨੇ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਪੰਜਾਂ ਤੱਤਾਂ ਤੋਂ ਸਾਰੇ ਜੀਵ ਪੈਦਾ ਕੀਤੇ ਨੇ। ਹਰ ਆਪੇ ਪੰਜ ਤੱਤ ਵਿਸਥਾਰ, ਪਹਿਲਾਂ ਸੂਖਮ ਪੰਜ ਤੱਤ ਬਣਾਏ ਜਿਹਦੇ ਵਿੱਚ ਸ਼ਬਦ ਸਪਰਸ਼ ਰੂਪ ਰਸ ਅਤੇ ਗੰਧ ਇਹ ਪੰਜ ਜਿਹੜੇ ਨੇ ਸੂਖਮ ਤੱਤ ਮੰਨੇ ਨੇ। ਇਹਨਾਂ ਪੰਜਾਂ ਹੀ ਤੱਤਾਂ ਦੇ ਵਿੱਚੋਂ ਫਿਰ ਜਿਹੜੇ ਸਥੂਲ ਤੱਤ ਨੇ ਜਿਸ ਵਿੱਚ ਆਕਾਸ਼ ਆਉਂਦਾ, ਹਵਾ ਆ ਜਾਂਦੀ ਹੈ, ਅੱਗ ਹੈ, ਪਾਣੀ ਹੈ, ਇਸ ਪ੍ਰਕਾਰ ਜਿਹੜਾ ਮਿੱਟੀ ਹੈ, ਇਹ ਪੰਜ ਤੱਤ ਪਰਮਾਤਮਾ ਵਾਹਿਗੁਰੂ ਜੀ ਨੇ ਬਣਾਏ ਨੇ। ਪਹਿਲਾਂ ਸੂਖਮ ਤੱਤ ਬਣਾਏ, ਉਹਨਾਂ ਫਿਰ ਸੂਖਮ ਤੱਤਾਂ ਤੋਂ ਪੰਜ ਜਿਹੜੇ ਸਥੂਲ ਤੱਤ ਬਣਾ ਦਿੱਤੇ, ਸਥੂਲ ਤੱਤਾਂ ਤੋਂ ਸਾਰੇ ਸੰਸਾਰ ਦਾ ਵਿਸਥਾਰ ਕਰ ਦਿੱਤਾ, ਫਲਾ ਕਰ ਦਿੱਤਾ ਹੈ।
ਵਿੱਚ ਧਾਤੂ ਪੰਚ ਆਪ ਪਾਵਾ।
ਫਿਰ ਉਸ ਮੇਰੇ ਮਾਲਕ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਸਾਰੇ ਜੀਵਾਂ ਦੇ ਅੰਦਰ ਪੰਜ ਪੰਜ ਜਿਹੜੀਆਂ ਧਾਤੂ ਨੇ ਅੰਸ਼ਾਂ ਨੇ ਇਹ ਪਾ ਕੇ ਰੱਖ ਦਿੱਤੀਆਂ ਨੇ, ਅਤੇ ਇਸ ਲਈ ਪੰਜਾਂ ਤੱਤਾਂ ਦੇ ਵਿੱਚੋਂ ਹੀ ਸਾਡੇ ਅੰਦਰ ਜਿਹੜੀ ਆਕਾਸ਼ ਦੀ ਅੰਸ਼ ਹੈ ਇਹਦੇ ਵਿੱਚੋਂ ਲੋਭ ਰੱਖਿਆ ਹੋਇਆ, ਅਤੇ ਜਿਹੜੀ ਹਵਾ ਹੈ ਹਵਾ ਦੇ ਵਿੱਚੋਂ ਕਾਮ ਦੀ ਅੰਸ਼ ਪਰਮਾਤਮਾ ਨੇ ਸਰੀਰ ਵਿੱਚ ਰੱਖੀ ਹੈ, ਜਿਹੜੀ ਅੱਗ ਦਾ ਐਸਾ ਤੱਤ ਹੈ ਇਹਦੇ ਵਿੱਚੋਂ ਕ੍ਰੋਧ ਰੱਖਿਆ ਹੋਇਆ, ਅਤੇ ਜਿਹੜਾ ਪਾਣੀ ਹੈ ਪਾਣੀ ਵਿੱਚੋਂ ਮੋਹ ਦੀ ਜਿਹੜੀ ਅੰਸ਼ ਸਰੀਰ ਵਿੱਚ ਪਈ ਹੈ, ਅਤੇ ਧਰਤੀ ਜਿਹੜਾ ਮਿੱਟੀ ਤੱਤ ਹੈ ਇਸ ਵਿੱਚੋਂ ਭੈ ਸਾਡੇ ਅੰਦਰ ਪਰਮਾਤਮਾ ਨੇ ਰੱਖਿਆ। ਕਿਉਂਕਿ ਇਹ ਪੰਜ ਜਿਹੜੇ ਇਸ ਪ੍ਰਕਾਰ ਸਾਡੇ ਅੰਦਰ ਸਰੀਰਾਂ ਦੇ ਧਾਤਾਂ ਨੇ, ਇਹਨਾਂ ਦੀ ਪੈਦਾਇਸ਼ ਕਿੱਥੋਂ ਹੋਈ ਹੈ? ਪੰਜਾਂ ਤੱਤਾਂ ਦੇ ਵਿੱਚੋਂ ਹੋਈ ਹੈ। ਪੰਜ ਜਿਹੜੇ ਐਸੇ ਸਥੂਲ ਤੱਤ ਨੇ ਉਹ ਸੂਖਮ ਤੱਤਾਂ ਦੇ ਵਿੱਚੋਂ ਪੈਦਾ ਹੋਏ ਨੇ। ਇਸ ਜਿਹੜੇ ਸਥੂਲ ਅਤੇ ਸੂਖਮ ਤੱਤ ਨੇ ਇਹ ਕਿਸਨੇ ਬਣਾ ਦਿੱਤੇ? ਹਰ ਆਪੇ ਪੰਜ ਤੱਤ ਵਿਸਥਾਰ, ਪਰਮਾਤਮਾ ਵਾਹਿਗੁਰੂ ਜੀ ਨੇ ਪੰਜੇ ਤੱਤ ਜਿਹੜੇ ਨੇ ਬਣਾਏ ਨੇ। ਚਾਰਾਂ ਦੇ ਨਾਲ ਵੀ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ, ਪਾਣੀ ਮੁੱਕ ਜਾਵੇ ਸਰੀਰ ਤਾਂ ਖਤਮ ਹੈ, ਅੰਦਰੋਂ ਜਠਰਾਗਨ ਅਗਨੀ ਬੁੱਝ ਜਾਵੇ ਤਾਂ ਸਰੀਰ ਖਤਮ ਹੋ ਜਾਣਾ, ਹਵਾ ਸਵਾਸ ਸਾਡੇ ਰੁਕ ਜਾਣ ਤਾਂ ਵੀ ਸਰੀਰ ਡਿੱਗ ਪੈਂਦਾ। ਕੋਈ ਛੇਵਾਂ ਤੱਤ ਨਹੀਂ ਬਣਾ ਸਕਦਾ, ਚਾਰ ਤੱਤਾਂ ਨਾਲ ਜਿਉਂਦਾ ਨਹੀਂ ਰਹਿ ਸਕਦਾ। ਕਰਤੇ ਪੁਰਖ ਨੇ ਪੰਜੇ ਤੱਤ ਬਣਾ ਕੇ ਪੰਜਾਂ ਦਾ ਫਲਾ ਕਰ ਦਿੱਤਾ। ਪੰਜਾਂ ਤੋਂ ਜਿਹੜੀਆਂ ਫਿਰ ਪੰਜ ਧਾਤਾਂ ਨੇ ਅੰਸ਼ਾਂ ਹਨ ਇਹ ਸਰੀਰ ਦੇ ਅੰਦਰ ਆਪ ਹੀ ਪਾ ਦਿੱਤੀਆਂ ਹਨ।
ਜਨ ਨਾਨਕ ਸਤਿਗੁਰ ਮਿਲੇ ਆਪੇ।
ਧੰਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀਆਂ ਦੇ ਨਾਮ ਦੀ ਮੋਹਰ ਛਾਪ ਲਾਉਂਦਿਆਂ ਹੋਇਆਂ ਬਖਸ਼ਿਸ਼ ਕਰਦੇ ਨੇ ਸਤਿਗੁਰ ਮਿਲੇ ਆਪੇ। ਜਿਹੜੇ ਜਨਾਂ ਨੂੰ ਦਾਸਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਨਾਲ ਮੇਲ ਲੈਂਦੇ ਨੇ, ਜਿਨ੍ਹਾਂ ਨੂੰ ਆਪਣੀ ਪਿਆਰੀ ਸੰਗਤ ਦਾ ਪੱਲਾ ਫੜਾ ਦਿੰਦੇ ਨੇ, ਆਪਣੀ ਸੰਗਤ ਦੇ ਨਾਲ ਜੋੜ ਲੈਂਦੇ ਹਨ।
ਹਰ ਆਪੇ ਝਗੜ ਚੁਕਾਵਾ।
ਉਹਨਾਂ ਦੇ ਅੰਦਰੋਂ ਜਿਹੜਾ ਝਗੜਾ ਹੈ ਚੁਕਾਵੇ ਚੁੱਕਿਆ ਜਾਂਦਾ। ਹੁਣ ਝਗੜਾ ਕੀ? ਸਾਡੇ ਅੰਦਰ ਪੰਜੇ ਜਿਹੜੇ ਵਿਕਾਰ ਨੇ ਇਹ ਝਗੜਾ ਰੂਪ ਹੋ ਕਰਕੇ ਵਰਤਦੇ ਨੇ, ਕਿਤੇ ਕਾਮ ਦਾ ਫੁਰਨਾ ਹੈ, ਅਤੇ ਕਦੇ ਲੋਭ ਅੰਦਰ ਜਾਗਦਾ, ਕਿਤੇ ਮੋਹ, ਕਿਤੇ ਹੰਕਾਰ ਹੈ, ਅਤੇ ਇਸ ਪ੍ਰਕਾਰ ਇਹ ਜਿਹੜੇ ਪੰਜੇ ਹੀ ਵਿਕਾਰ ਅੰਦਰ ਮਨੁੱਖ ਨੂੰ ਝਗੜਾ ਪਾਈ ਰੱਖਦੇ ਨੇ। ਇਹ ਝਗੜਾ ਕਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਚੁਕਾਉਂਦੇ ਨੇ? ਜਦੋਂ ਸੰਗਤ ਨਾਲ ਮਿਲਾ ਲੈਂਦੇ ਨੇ। ਗੁਰੂ ਨਾਲ ਮਿਲਣ ਕਰਕੇ ਕਿਵੇਂ ਝਗੜਾ ਚੁੱਕਿਆ ਜਾਂਦਾ? ਸਤਿਗੁਰੂ ਸੰਗਤ ਦੇ ਵਿੱਚ ਮੇਲ ਕਰਕੇ ਜਦੋਂ ਸਿਮਰਨ ਦੀ ਦਾਤ ਬਖਸ਼ਿਸ਼ ਕਰਦੇ ਨੇ, ਸਿਮਰਨ ਗੁਰੂ ਦਾ ਪਿਆਰਾ ਕਰਦਾ, ਉਹਦੇ ਅੰਦਰ ਜਿਹੜਾ ਕਾਮ ਦਾ ਫੁਰਨਾ ਇਹ ਮਿਟ ਜਾਂਦਾ, ਕਾਮ ਦੀ ਜਗ੍ਹਾ ਉਹਦੇ ਅੰਦਰ ਵਸਤੂ ਵਿਚਾਰ ਆ ਜਾਂਦੀ ਹੈ। ਦੂਸਰਾ ਜਿਹੜਾ ਕ੍ਰੋਧ ਹੈ ਬੜਾ ਬਲੀ ਹੈ, ਕਾਮ ਨਾਲੋਂ ਇਹ ਘੱਟ ਨਹੀਂ ਹੈ। ਇਹ ਕ੍ਰੋਧ ਸੰਗਤ ਕਰਕੇ ਪਰਮਾਤਮਾ ਦੇ ਨਾਮ ਦਾ ਚਿੰਤਨ ਸਿਮਰਨ ਕਰਕੇ ਮਿਟ ਜਾਂਦਾ, ਕ੍ਰੋਧ ਦੀ ਜਗ੍ਹਾ ਸਿੱਖ ਦੇ ਅੰਦਰ ਸ਼ਾਂਤੀ ਆ ਜਾਂਦੀ ਹੈ। ਤੀਸਰਾ ਜਿਹੜਾ ਲੋਭ ਹੈ, ਜਦੋਂ ਸਿਮਰਨ ਕਰੇਗਾ ਲੋਭ ਦੀ ਬਿਰਤੀ ਮਿਟ ਜਾਣੀ, ਲੋਭ ਦੀ ਜਗ੍ਹਾ ਸੰਤੋਖ ਨੇ ਆ ਕੇ ਵਸ ਜਾਣਾ ਹੈ। ਚੌਥਾ ਅੰਦਰ ਸਾਡੇ ਮੋਹ ਪਿਆ ਹੈ, ਮੋਹ ਮਿਟ ਜਾਂਦਾ, ਮੋਹ ਦੀ ਜਗ੍ਹਾ ਵਿਵੇਕ ਗਿਆਨ ਆ ਜਾਂਦਾ, ਅਤੇ ਪੰਜਵਾਂ ਹੰਕਾਰ ਹੈ, ਹੰਕਾਰ ਮਿਟ ਗਿਆ ਅਤੇ ਉੱਥੇ ਨਿਮਰਤਾ ਆ ਗਈ। ਇਹ ਝਗੜਾ ਪੰਜਾਂ ਕਰਕੇ ਹੀ ਹੈ, ਸੰਗਤ ਵਿੱਚ ਆਉਣ ਕਰਕੇ ਪੰਜੇ ਜਿਹੜੇ ਨੇ ਇਹ ਆਸੁਰੀ ਸੰਪਦਾ ਦੈਵੀ ਗੁਣਾਂ ਵਿੱਚ ਬਦਲ ਜਾਂਦੀ ਹੈ। ਫਿਰ ਉੱਥੇ ਗੁਰੂ ਦੇ ਪਿਆਰੇ ਗੁਰਸਿੱਖ ਦਾ ਜਿਹੜਾ ਉੱਚਾ ਅਤੇ ਸੁੱਚਾ ਜੀਵਨ ਵੇਖਿਆ ਜਾਂਦਾ। ਜਨ ਨਾਨਕ ਸਤਿਗੁਰ ਮੇਲੇ ਆਪੇ, ਆਪਣੀ ਸੰਗਤ ਨਾਲ ਜਿਹੜੇ ਗੁਰਮੁਖ ਪਿਆਰਿਆਂ ਨੂੰ ਦਾਸਾਂ ਨੂੰ ਸਤਿਗੁਰੂ ਮੇਲ ਲੈਂਦੇ ਨੇ, ਹਰ ਆਪੇ ਝਗੜ ਚੁਕਾਵੇ। ਉਹਨਾਂ ਦਾ ਜਿਹੜਾ ਝਗੜਾ ਹੈ ਜੰਮਣ ਮਰਨ ਦਾ, 84 ਲੱਖ ਜੂਨਾਂ ਵਿੱਚ ਜਾ ਕੇ ਵਾਰ ਵਾਰ ਜੰਮਣਾ, ਵਾਰ ਵਾਰ ਮਰਨਾ, ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਏ ਦੇਸ ਲੰਮੈ, ਇਹ ਆਉਣ ਜਾਣ ਦਾ ਝਗੜਾ ਹੀ ਪਰਮਾਤਮਾ ਵਾਹਿਗੁਰੂ ਚੁਕਾ ਦਿੰਦਾ, ਖਤਮ ਕਰ ਦਿੰਦਾ ਹੈ ਅਤੇ ਆਪਣੇ ਚਰਨਾਂ ਵਿੱਚ ਗੁਰਸਿੱਖ ਨੂੰ ਸਦੈਵੀ ਜਿਹੜਾ ਨਿਵਾਸ ਬਖਸ਼ਿਸ਼ ਕਰ ਦਿੰਦਾ ਹੈ। ਇਹ ਪਰਮ ਪਵਿੱਤਰ ਸ਼੍ਰੀ ਮੁੱਖ ਵਾਕ ਅੰਮ੍ਰਿਤ ਵੇਲੇ ਧੰਨ ਪਿਤਾ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਰਪਾ ਹੋਵੇ, ਸਤਿਗੁਰੂ ਜੀਆਂ ਦੀ ਰਹਿਮਤ ਹੋਵੇ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਹੀ ਮਨਾਂ ਅਤੇ ਤਨਾਂ ਵਿੱਚ ਸਮਾ ਜਾਣ, ਜਿਸ ਕਰਕੇ ਲੋਕ ਸੁਖੀਏ ਅਤੇ ਪਰਲੋਕ ਸਹੇਲੇ ਹੋ ਸਕੀਏ। ਅਗਿਆਤ ਵਸ ਵਿਚਾਰ ਕਰਦਿਆਂ ਅਨੇਕ ਹੀ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਆਓ ਇੱਥੇ ਹੀ ਸ਼ਬਦ ਦੀਆਂ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ।
ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵਾ, ਜਨ ਨਾਨਕ ਸਤਿਗੁਰ ਮਿਲੇ ਆਪੇ, ਹਰ ਆਪੇ ਝਗੜ ਚੁਕਾਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।